ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤਿਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ ਹਰ ਨਾਖਸ਼ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਸਤ ਸੰਗਤ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਇਹਨਾਂ ਮਹਾਨ ਦਿਹਾੜਿਆਂ 'ਤੇ ਸੰਸਾਰ ਭਰ ਵਿੱਚੋਂ ਬੇਅੰਤ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਆ ਕਰਕੇ ਹਾਜ਼ਰੀਆਂ ਭਰ ਰਹੇ ਹਨ ਔਰ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੇ ਹਨ। ਸਤ ਸੰਗਤ ਜੀ, ਇਸ ਲੋਕਾਈ ਨੂੰ ਤਾਰਨ ਵਾਸਤੇ ਮੇਰੇ ਸਤਿਗੁਰਾਂ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਐਸੀ ਮਹਾਨ ਕਿਰਪਾ ਕੀਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਇਸ ਲੁਕਾਈ ਨੂੰ ਤਾਰਨਾ ਕੀਤਾ ਔਰ ਗੁਰਬਾਣੀ ਦੁਆਰਾ ਹਰ ਪ੍ਰਾਣੀ ਮਾਤਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰੋਂ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਔਰ ਗੁਰਬਾਣੀ ਦੁਆਰਾ ਹੀ ਇਸ ਲੁਕਾਈ ਨੂੰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤੈ ਲਹਿਓ ਉਬਾਰ ਗੁਰਬਾਣੀ ਦੁਆਰਾ ਦੁਖੀਆਂ ਦੇ ਦੁੱਖ ਦੂਰ ਕੀਤੇ ਔਰ ਜਾਠਕਾਂ ਨੂੰ ਆਪਣੇ ਦਰੋਂ ਲੋਕ ਪ੍ਰਲੋਕ ਦੇ ਸੁੱਖਾਂ ਦੀ ਔਰ ਬਖਸ਼ਿਸ਼ਾਂ ਦੀ ਦਾਤ ਆਪਣੇ ਦਰੋਂ ਆਪ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਤਿ ਸੰਗਤ ਜੀ, ਸੰਸਾਰ ਵਿੱਚ ਬੜੇ ਮਤ ਮਤਾਂਤਰ ਹੋਏ ਪਰ ਕਿਸੇ ਨੇ ਸ਼ਬਦ ਨੂੰ ਗੁਰੂ ਦਾ ਰੁਤਬਾ ਨਹੀਂ ਦਿੱਤਾ। ਗੁਰਬਾਣੀ ਦਾ ਫਰਮਾਨ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰਗ। ਇਹ ਕੇਵਲ ਕਿਰਪਾ, ਇਹ ਕੇਵਲ ਬਖਸ਼ਿਸ਼ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਹੈ ਕਿ ਸਤਿਗੁਰਾਂ ਨੇ ਗੁਰਬਾਣੀ ਨੂੰ, ਗੁਰ ਸ਼ਬਦ ਨੂੰ ਗੁਰੂ ਦੀ ਮਹਾਨ ਪਦਵੀ ਬਖਸ਼ਿਸ਼ ਕੀਤੀ ਹੈ। ਔਰ ਇਸ ਗੁਰਬਾਣੀ ਦੁਆਰਾ ਹੀ ਹਰ ਮਤ ਮਤਾਂਤਰ ਦੇ ਲੋਕਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਕਲਿਆਣਕਾਰੀ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕਰਨਾ ਕੀਤੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਉਪਰੰਤ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵੀ ਜਦੋਂ ਹਜ਼ੂਰ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ, ਗੁਰਸਿੱਖਾਂ ਨੇ ਸ਼੍ਰੀ ਖਡੂਰ ਸਾਹਿਬ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਆਪਣਾ ਉਪਦੇਸ਼ ਬਖਸ਼ਿਸ਼ ਕਰੋ, ਤਾਂ ਸਤਿਗੁਰਾਂ ਨੇ ਬਚਨ ਕਹੇ ਸਨ, ਤਿੰਨ ਕਉ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਆਪਣੇ ਦਰੋਂ ਉਪਦੇਸ਼ ਦੀ, ਨਾਮ ਦੀ, ਗੁਰਬਾਣੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਉਹਨਾਂ ਨੂੰ ਹੋਰ ਕੁਝ ਦੇਣ ਵਾਲਾ ਪਿੱਛੇ ਕੀ ਰਹਿ ਗਿਆ, ਉਹਨਾਂ ਨੂੰ ਕੀ ਉਪਦੇਸ਼ ਦਈਏ। ਦੂਸਰੇ ਸਰੂਪ ਵਿੱਚ ਵੀ ਗੁਰਬਾਣੀ ਦੁਆਰਾ ਹੀ ਜੀਵਾਂ ਦੀ ਕਲਿਆਣ ਕੀਤੀ, ਔਰ ਤੀਸਰੇ ਸਰੂਪ ਵਿੱਚ ਜਿੱਥੇ ਗੁਰਬਾਣੀ ਦੇ ਉਪਦੇਸ਼ ਬਖਸ਼ਿਸ਼ ਕੀਤੇ ਉੱਥੇ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੱਕ, ਕਿਉਂਕਿ ਤੀਸਰੇ ਸਰੂਪ ਤੱਕ ਸਤਿਗੁਰੂ ਮਹਾਰਾਜ ਜੀ ਇਹ ਵੇਖ ਚੁੱਕੇ ਸਨ ਕਿ ਬਹੁਤ ਐਸੇ ਲੋਕ ਪੈਦਾ ਹੋ ਚੁੱਕੇ ਸਨ ਜਿਹੜੇ ਗੁਰਬਾਣੀ ਦੇ ਮੁਕਾਬਲੇ ਆਪਣੀਆਂ ਕਵਿਤਾਵਾਂ ਰਚਣ ਲੱਗ ਪਏ ਸਨ। ਜਿਵੇਂ ਇੱਕ ਲੌਕਿਕ ਪ੍ਰਮਾਣ ਹੈ, ਆਪ ਦੀਆ ਸੋ ਦੂਧ ਬਰਾਬਰ, ਮਾਂਗ ਲਿਆ ਸੋ ਪਾਨੀ, ਝਗੜ ਲਿਆ ਸੋ ਰਗਤ ਬਰਾਬਰ, ਕਹੋ ਨਾਨਕ ਨਿਰਬਾਣੀ। ਇਹ ਲੋਕਾਂ ਦੀ ਕਾਵਿ ਬਣਾਈ ਹੋਈ ਸੀ, ਪਰ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸ਼ਾਮਿਲ ਕਰਕੇ ਐਸੀ ਰਚਨਾ ਨੂੰ ਵੀ ਗੁਰੂ ਕੀ ਬਾਣੀ ਦੇ ਤੁੱਲ, ਗੁਰੂ ਕੀ ਬਾਣੀ ਦੇ ਤੁੱਲ ਬਰਾਬਰ ਦਾ ਦਰਜਾ ਦੇਣ ਵਾਸਤੇ ਲੋਕ ਯਤਨਸ਼ੀਲ ਹੋ ਗਏ ਸਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸੇ ਕਰਕੇ ਇਹ ਬਚਨ ਉਚਾਰਨ ਕੀਤੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸੱਚੀ ਬਾਣੀ, ਧੁਰਕੀ ਬਾਣੀ, ਅਕਾਲੀ ਬਾਣੀ ਹੀ ਗੁਰਸਿੱਖੋ ਉਚਾਰਨ ਕਰਿਆ ਕਰੋ, ਇਸ ਗੁਰਬਾਣੀ ਦਾ ਹੀ ਕੀਰਤਨ ਕਰਿਆ ਕਰੋ, ਇਸ ਗੁਰਬਾਣੀ ਦਾ ਹੀ ਉਪਦੇਸ਼ ਪ੍ਰਾਪਤ ਕਰਿਆ ਕਰੋ, ਕਥਨ ਕਰਿਆ ਕਰੋ। ਔਰ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਲੋਕ ਇਸ ਤਰ੍ਹਾਂ ਦੇ ਯਤਨ ਕਰਦੇ ਸਨ, ਉਹਨਾਂ ਬਾਬਤ ਗੁਰਬਾਣੀ ਵਿੱਚ ਹੀ ਨਿਰਣਾ ਕਰ ਦਿੱਤਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵੱਜ ਹੋਰ ਕੱਚੀ ਬਾਣੀ। ਅਤੇ ਜਿਹੜੇ ਲੋਕ ਕੱਚੀ ਬਾਣੀ ਆਪਣੇ ਕੋਲੋਂ ਮਨਮਤ ਦੀਆਂ ਬਣਾਈਆਂ ਕਵਿਤਾਵਾਂ ਨੂੰ ਗੁਰਬਾਣੀ ਦਾ ਦਰਜਾ ਦੇਣ ਵਾਸਤੇ ਲੱਗੇ ਹੋਏ ਹੈ, ਉਹਨਾਂ ਤੋਂ ਗੁਰਸਿੱਖ ਸੰਗਤਾਂ ਨੇ ਸਾਵਧਾਨ ਰਹਿਣਾ। ਇਸੇ ਲਈ ਤੀਸਰੇ ਗੁਰਦੇਵ ਜੀ ਨੇ ਨਿਰਣਾ ਕੀਤਾ, ਫੈਸਲਾ ਕੀਤਾ, ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਆਪ ਜੀ ਨੇ ਆਪਣੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਭਾਈ ਸੰਸ ਰਾਮ, ਉਹਨਾਂ ਨੂੰ ਆਪਣੇ ਪਾਸ ਬੁਲਾ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਔਰ ਦੂਸਰੇ ਗੁਰਦੇਵ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਔਰ ਆਪਣੀ ਬਾਣੀ ਸਤਿਗੁਰਾਂ ਨੇ ਪੋਥੀਆਂ ਵਿੱਚ ਲਿਖਵਾਈ ਸਤ ਸੰਗਤ ਜੀ, ਔਰ ਉਹਨਾਂ ਪੋਥੀਆਂ ਵਿੱਚ ਚੌਥੇ ਗੁਰਦੇਵ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਵੀ ਬਾਣੀ ਬਾਅਦ ਵਿੱਚ ਦਰਜ ਕੀਤੀ ਗਈ। ਔਰ ਉਹ ਪੋਥੀਆਂ ਤਿਆਰ ਕਰਨ ਤੋਂ ਉਪਰੰਤ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਬਚਨ ਕੀਤੇ ਸਨ, ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਕਹਿਣ ਲੱਗੇ ਸਤਿਗੁਰੂ ਕਿ ਇਹ ਸਾਡੀ ਬਾਣੀ ਦੀਆਂ ਪੋਥੀਆਂ, ਬਾਣੀ ਦਾ ਇਹ ਖਜ਼ਾਨਾ, ਸਾਡੇ ਪੰਜਵੇਂ ਸਰੂਪ ਦੋਹਤਰਾ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਣੀਆਂ ਹਨ। ਹੋਰ ਕੋਈ ਵੀ ਤੁਹਾਡੇ ਕੋਲੋਂ ਬਾਣੀ ਦੀਆਂ ਪੋਥੀਆਂ ਲੈਣ ਆਵੇ ਕਿਸੇ ਨੂੰ, ਇਹ ਬਾਣੀ ਦੀਆਂ ਪੋਥੀਆਂ ਨਹੀਂ ਦੇਣੀਆਂ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਸਾਡੇ ਉੱਤੇ ਮਹਾਨ ਪਰਉਪਕਾਰ ਕੀਤਾ। ਜਦੋਂ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ, ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਕਰਵਾਈ, ਉਦੋਂ ਤੱਕ ਐਸੇ ਲੋਕਾਂ ਦੀ ਬਹੁਤ ਗਿਣਤੀ ਵੱਧ ਚੁੱਕੀ ਸੀ। ਭਾਈ ਕੇਸਰ ਸਿੰਘ ਜੀ ਛਿੱਬਰ ਨੇ ਬੜੇ ਸੁੰਦਰ ਇਹ ਬਚਨ ਅੰਕਿਤ ਕੀਤੇ ਹੈ, ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਪਾਰਸੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਭਾਈ ਕੇਸਰ ਸਿੰਘ ਜੀ ਛਿੱਬਰ ਗੁਰੂ ਬਸਾਵਲੀ ਨਾਮਾਂ ਦੇ ਵਿੱਚ ਅੰਕਿਤ ਕਰਦੇ ਹੈ ਕਿ ਪਿਰਥਵੀਏ ਦਾ ਪੁੱਤਰ ਜਿਹੜਾ ਸੀ, ਪਿਰਥੀਏ ਦਾ ਪੁੱਤਰ ਮਿਹਰਵਾਨ, ਉਹ ਵੀ ਗੁਰਬਾਣੀ ਦੇ ਬਰਾਬਰ ਆਪਣੀ ਬਾਣੀ ਰਚਣ ਲੱਗ ਪਿਆ ਸੀ। ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਬੜੀਆਂ ਕਵਿਤਾਵਾਂ ਰਚਦਾ, ਬੜੀ ਕਵੀਸ਼ਰੀ ਬੋਲਦਾ ਆਪਣੀ ਰਸਨਾ ਤੋਂ, ਹਿੰਦੀ ਪਾਰਸਵੀ ਸੰਸਕ੍ਰਿਤੀ ਨਾਲ ਗੁਰਮੁਖੀ ਪੜ੍ਹੇ, ਹਿੰਦੀ ਵੀ ਪੜ੍ਹੀ, ਫਾਰਸੀ ਵੀ ਪੜ੍ਹੀ, ਸੰਸਕ੍ਰਿਤ ਦਾ ਵੀ ਗਿਆਤਾ ਗਏ ਵਿਦਵਾਨ ਬਣਿਆ, ਔਰ ਗੁਰਮੁਖੀ ਵੀ ਨਾਲ ਪੜ੍ਹਦਾ। ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਉਹਨੇ ਵੀ ਬੜੀ ਬਾਣੀ ਰਚੀ, ਪਰ ਉਹਨੇ ਅਖੀਰ 'ਤੇ ਮੋਹਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਹੀ ਲਾਉਣਾ ਕੀਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਸਮੇਂ ਆਪ ਵੇਖ ਚੁੱਕੇ ਸਨ, ਤਾਂ ਸਤਿਗੁਰੂ ਜੀ ਨੇ ਨਿਰਣਾ ਕੀਤਾ। ਆਪ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਅਤੇ ਹੋਰ ਗੁਰਸਿੱਖਾਂ ਨੂੰ ਪਾਸ ਬੁਲਾ ਕੇ ਇਹ ਨਿਰਣਾ ਕੀਤਾ ਕਿ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਜੋ ਗੁਰਬਾਣੀ ਉਚਾਰੀ ਹੈ, ਉਸ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਅੰਕਿਤ ਕੀਤਾ ਜਾਏ, ਔਰ ਜੋ ਚੌਥੇ ਸਤਿਗੁਰਾਂ ਤੱਕ ਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਸੁਭਾਏਮਾਨ ਹਨ, ਉਹ ਪੋਥੀਆਂ ਜਿਵੇਂ ਕਿਵੇਂ ਬਾਬਾ ਮੋਹਨ ਜੀ ਕੋਲੋਂ ਲਿਆਂਦੀਆਂ ਜਾਣ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਇਹ ਸੇਵਾ ਮੈਨੂੰ ਬਖਸ਼ਿਸ਼ ਕਰੋ, ਮੈਂ ਲੈ ਕੇ ਆਵਾਂਗਾ। ਭਾਈ ਗੁਰਦਾਸ ਜੀ ਗਏ, ਬਾਬਾ ਮੋਹਨ ਜੀ ਨਿਰਵਿਕਲਪ ਸਮਾਧੀ ਦੇ ਵਿੱਚ ਰਹਿਣ ਵਾਲੀ ਆਤਮਾ ਸੀ, ਛੇ ਛੇ ਮਹੀਨੇ ਆਪਣੀ ਸਮਾਧੀ ਵਿੱਚੋਂ ਨਹੀਂ ਉੱਠਿਆ ਕਰਦੇ ਸਨ। ਸੋ ਉਹਨਾਂ ਨੇ ਭਾਈ ਗੁਰਦਾਸ ਜੀ ਦਾ ਕੋਈ ਬਚਨ ਜਾਂ ਕੋਈ ਉਹਨਾਂ ਦੀਆਂ ਪੁਕਾਰਾਂ ਫਰਿਆਦਾਂ ਨਹੀਂ ਸੁਣੀਆਂ, ਭਾਈ ਗੁਰਦਾਸ ਵਾਪਸ ਆ ਗਏ। ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ, ਮੈਂ ਜਾਣਾ। ਬਾਬਾ ਬੁੱਢਾ ਜੀ ਗਏ, ਬੜੀਆਂ ਆਵਾਜ਼ਾਂ ਮਾਰੀਆਂ, ਪਰ ਉਹਨਾਂ ਨੇ ਚੁਬਾਰਾ ਸਾਹਿਬ ਜੋ ਅਸਥਾਨ ਹੈ ਤੀਸਰੇ ਸਤਿਗੁਰਾਂ ਦਾ, ਉਸ ਦਾ ਦਰਵਾਜ਼ਾ ਨਾ ਖੋਲ੍ਹਿਆ। ਇਤਿਹਾਸ ਵਿੱਚ ਆਉਂਦਾ ਕਿ ਬਾਬਾ ਜੀ ਨੇ ਦਰਵਾਜ਼ੇ ਦੀ ਚੁੱਥੀ ਪੱਟ ਕੇ ਚੁਗਾਠ ਲਾ ਕੇ ਵੀ ਦਰਵਾਜ਼ਾ ਖੋਲ੍ਹਿਆ, ਪਰ ਉਹਨਾਂ ਦੀ ਸਮਾਧੀ ਨਾ ਖੋਲ੍ਹ ਸਕੇ। ਬਾਬਾ ਬੁੱਢਾ ਜੀ ਵੀ ਵਾਪਸ ਆਏ, ਕਹਿਣ ਲੱਗੇ, ਮਹਾਰਾਜ ਉਹ ਤਾਂ ਅੰਤਰ ਧਿਆਨ ਸਮਾਧੀ ਵਿੱਚ ਸਥਿਤ ਹਨ, ਉਹ ਤਾਂ ਕਿਸੇ ਦਾ ਬਚਨ ਕਿਸੇ ਦੀ ਗੱਲ ਸੁਣਦੇ ਹੀ ਨਹੀਂ, ਅਡੋਲ ਸਮਾਧੀ ਵਿੱਚ ਬੈਠੇ ਹੈ, ਜਿਵੇਂ ਕੋਈ ਨਿਰਜਿੰਦ ਪੱਥਰ ਦੀ ਮੂਰਤੀ ਬਣੀ ਹੋਵੇ, ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਆਪ ਗਏ, ਔਰ ਹਜ਼ੂਰ ਨੇ ਆਪ ਜਾ ਕੇ ਚਵਾੜਾ ਸਾਹਿਬ ਦੇ ਨਾਲ ਦੀ ਗਲੀ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਜਦੋਂ ਗੁਰਬਾਣੀ ਦਾ ਕੀਰਤਨ ਕੀਤਾ, ਉਸੇ ਵਕਤ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹੀ ਔਰ ਪਤਾ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਜੀ ਆਏ ਹੈ। ਪੋਥੀ ਸਾਹਿਬ ਨੂੰ ਆਪਣੇ ਸੀਸ ਉੱਤੇ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਦੇ ਸਤਿਕਾਰ ਲਈ ਅਤੇ ਆਪਣੇ ਮਾਮਾ ਜੀ ਜਾਣ ਕਰਕੇ ਸਨਮਾਨ ਕਰਦੇ ਹੋਏ ਹੱਥ ਜੋੜ ਕੇ ਖੜ੍ਹੇ ਹੋਏ ਔਰ ਬਾਬਾ ਮੋਹਨ ਜੀ ਕਹਿਣ ਲੱਗੇ, ਹੇ ਦੋਤਾ ਸਰੂਪ ਪੰਚਮ ਗੁਰਦੇਵ ਜੀ, ਪੋਥੀਆਂ ਲੈਣ ਤਾਂ ਪਹਿਲਾਂ ਵੀ ਤੁਸੀਂ ਦੋ ਸਿੱਖ ਭੇਜੇ, ਪਰ ਮੈਨੂੰ ਮੇਰੇ ਪਿਤਾ ਧੰਨ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਪੋਥੀਆਂ ਤੁਹਾਨੂੰ ਹੀ ਦੇਣੀਆਂ, ਤੁਹਾਨੂੰ ਹੀ ਬਖਸ਼ਿਸ਼ ਕਰਨੀ ਹੈ, ਹੋਰ ਕਿਸੇ ਨੂੰ ਇਹ ਪੋਥੀਆਂ ਬਾਣੀ ਦਾ ਖਜ਼ਾਨਾ ਨਹੀਂ ਸੌਂਪਣਾ, ਇਸ ਲਈ ਇਹ ਪੋਥੀਆਂ ਤੁਹਾਨੂੰ ਹਾਜ਼ਰ ਕਰਨ ਵਾਸਤੇ ਆਇਆ। ਇਸ ਵਿੱਚ ਤਿੰਨੇ ਸਤਿਗੁਰਾਂ ਦੀ ਬਾਣੀ ਹੈ, ਚੌਥੇ ਤੁਹਾਡੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਵੀ ਬਾਣੀ ਅੰਕਿਤ ਕੀਤੀ ਹੋਈ ਹੈ। ਇਉਂ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਪੋਥੀਆਂ ਲੈ ਕੇ ਪਾਲਕੀ ਵਿੱਚ ਸਵਾਰ ਕਰਕੇ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਆਪ ਨੰਗੇ ਚਰਨੀ ਚੌਰ ਕਰਦੇ ਹੋਏ ਗੋਇੰਦਵਾਲ ਸਾਹਿਬ ਤੋਂ ਲੈ ਕੇ ਖਡੂਰ ਸਾਹਿਬ ਆਏ। ਇੱਥੇ ਕੁਝ ਸਮਾਂ ਆਰਾਮ ਕਰਨ ਤੋਂ ਉਪਰੰਤ ਉਹ ਪੋਥੀਆਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਲੈ ਕੇ ਨਗਰ ਕੀਰਤਨ ਜਲੂਸ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਪਹੁੰਚੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਨੇ ਨਗਰ ਕੀਰਤਨ ਜਲੂਸ ਦਾ ਬਹੁਤ ਭਾਵਨਾ ਨਾਲ ਸਨਮਾਨ ਔਰ ਸਤਿਕਾਰ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਉਹ ਪੋਥੀਆਂ ਸਰੋਵਰ ਦੇ ਪਾਵਨ ਕਿਨਾਰੇ ਉੱਤੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਇਸ ਦੇ ਨਾਲ ਹੀ 68 ਘਾਟ ਥੜਾ ਸਾਹਿਬ ਹੈ, ਜਿਸ ਅਸਥਾਨ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੁਭਾਏਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ। ਇਹ 68 ਘਾਟ, ਇਸ ਨੂੰ ਇਸੇ ਕਰਕੇ ਕਿਹਾ ਜਾਂਦਾ ਹੈ, 68 ਤੀਰਥਾਂ ਨੇ ਵੀ ਇੱਥੇ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮਾਤ ਲੋਕ ਵਿੱਚ ਆਪ ਗੁਰਤੀਰਥ ਰਚ ਰਹੇ ਹੋ, ਇਹ ਐਸਾ ਅੰਮ੍ਰਿਤ ਸਰੋਵਰ ਗੁਰਤੀਰਥ ਰਚਿਆ ਜਾ ਰਿਹਾ ਹੈ ਜਿਸ ਦੀ ਤੁਲਨਾ ਤਿੰਨਾਂ ਲੋਕਾਂ ਦੇ ਵਿੱਚ ਕਿਤੇ ਨਹੀਂ ਹੋ ਸਕਦੀ, ਔਰ ਇਹ ਐਸਾ ਪਰਮ ਪਵਿੱਤਰ ਲੋਕਾਈ ਦੇ ਭਲੇ ਲਈ ਤੁਸੀਂ ਗੁਰਤੀਰਥ ਗੁਰ ਸਰੋਵਰ ਰਚ ਰਹੇ ਹੋ ਜਿਸ ਤੋਂ ਆਪ ਜੀ ਨੇ ਸੰਗਤਾਂ ਉੱਤੇ ਮਹਾਨ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੀਆਂ ਹਨ। ਉਸ ਅਸਥਾਨ 'ਤੇ 68 ਘਾਟ ਥੜਾ ਸਾਹਿਬ ਦੇ ਉੱਤੇ ਪਾਲਕੀ ਸਾਹਿਬ ਜੀ ਨੂੰ ਸੁਭਾਏਮਾਨ ਕੀਤਾ ਗਿਆ। ਸ਼ਾਮ ਦਾ ਸਮਾਂ ਹੋ ਚੁੱਕਾ ਸੀ। ਸਤਿਗੁਰੂ ਜੀ ਨੇ ਸਾਰੀ ਰਾਤ ਆਪਣੀ ਹਾਜ਼ਰੀ ਵਿੱਚ ਰਹਿਣ ਸਬਾਈ ਕੀਰਤਨ ਕਰਵਾਇਆ। ਭਾਈ ਗੁਰਦਾਸ ਜੀ ਨੇ ਕਿਹਾ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਸਾਰੀ ਰਾਤ ਗੁਰਬਾਣੀ ਦਾ ਰਹਿਣ ਸਬਾਈ ਕੀਰਤਨ ਕੀਤਾ ਗਿਆ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਪਾਲਕੀ ਨੂੰ ਲੈ ਕੇ ਸਤਿਗੁਰੂ ਜੀ ਚੌਥੇ ਪਾਤਸ਼ਾਹ ਜੀ ਦੀ ਯਾਦ ਵਿੱਚ ਜੋ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ, ਮਹਾਨ ਸ਼ਹੀਦ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਜ਼ਦੀਕ ਹੈ ਗੁਰਦੁਆਰਾ ਰਾਮਸਰ ਸਾਹਿਬ। ਇਸ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰੂ ਜੀ ਪੋਥੀਆਂ ਨੂੰ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਗਏ ਔਰ ਭਾਈ ਗੁਰਦਾਸ ਜੀ ਨੂੰ ਆਗਿਆ ਕੀਤੀ ਕਿ ਗੁਰਬਾਣੀ ਦਾ ਸਰੂਪ ਤੁਸੀਂ ਸਾਰਾ ਆਪਣੇ ਹੱਥੀਂ ਲਿਖਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਰੀਆਂ ਤਿਆਰੀਆਂ ਕਰਵਾ ਕੇ ਸ਼ਮਿਆਨਾ ਅਤੇ ਤੰਬੂ ਤਿਆਰ ਕਰਕੇ ਬੜੇ ਅਦਬ ਸਤਿਕਾਰ ਦੇ ਨਾਲ ਪੋਥੀਆਂ ਸਾਹਿਬ ਸੁਭਾਏਮਾਨ ਕੀਤੀਆਂ ਗਈਆਂ ਔਰ ਸਤਿਗੁਰੂ ਜੀ ਨੇ ਚੌਹਾਂ ਸਤਿਗੁਰਾਂ ਦੀ ਅਤੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਸ਼ਾਮਲ ਕੀਤੀ ਔਰ ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਪਵਿੱਤਰ ਕਲਮ ਤੋਂ ਸਿਆਹੀ ਦੁਆਰਾ ਸਤਿਗੁਰੂ ਜੀ ਦੇ ਅੰਗਾਂ ਉੱਤੇ ਗੁਰਬਾਣੀ ਦਾ ਇੱਕ ਇੱਕ ਅੱਖਰ ਸੋਧ ਕਰਕੇ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਲਿਖਣਾ ਕੀਤਾ। ਇਹ ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜਦੋਂ ਸਾਰਾ ਸਰੂਪ ਸੰਪੂਰਨ ਹੋਇਆ ਤਾਂ ਅੱਜ ਦੇ ਦਿਨ 2 ਘੜੀ ਅੰਮ੍ਰਿਤ ਵੇਲੇ ਦਾ ਸਮਾਂ ਅਜੇ ਰਹਿੰਦਾ ਸੀ ਬਾਕੀ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਮੁਖੀ ਗੁਰਸਿੱਖਾਂ ਦੇ ਨਾਲ ਇਹ ਮਸ਼ਵਰਾ ਰਾਏ ਕਰਕੇ ਕਿ ਇਸ ਸਰੂਪ ਦਾ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕਿਹੜੇ ਅਸਥਾਨ 'ਤੇ ਕੀਤਾ ਜਾਏ। ਸਤਿ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਆਦਿ ਬੀੜ ਤਿਆਰ ਕੀਤੀ ਨਾ, ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਗੁਰਦੁਆਰਾ ਰਾਮਸਰ ਸਾਹਿਬ ਰਾਮਸਰ ਸਰੋਵਰ ਦੇ ਕਿਨਾਰੇ 'ਤੇ ਇਹ ਬੀੜ ਤਿਆਰ ਕੀਤੀ ਗਈ ਔਰ ਇਸ ਪਾਵਨ ਸਰੂਪ ਨੂੰ ਪੋਥੀ ਸਾਹਿਬ ਹੀ ਉਸ ਸਮੇਂ ਸਤਿਗੁਰੂ ਜੀ ਨੇ ਇਸ ਦਾ ਨਾਮ ਦਿੱਤਾ ਔਰ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬਖਸ਼ਿਸ਼ ਕਰਕੇ 10 ਪਾਤਸ਼ਾਹੀਆਂ ਦੀ ਜੋਤ 10 ਸਤਿਗੁਰਾਂ ਦੇ ਸਰੂਪ ਹੋਣ ਦਾ ਇਹ ਮਹਾਨ ਸਨਮਾਨ ਔਰ ਸਤਿਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਸੱਚਖੰਡ ਸਮਾਉਣ ਤੋਂ ਬਾਅਦ ਤੁਸੀਂ ਕਿਤੇ ਸਰੀਰਧਾਰੀ ਵਿਅਕਤੀ ਨੂੰ ਗੁਰੂ ਨਹੀਂ ਮੰਨਣਾ, ਦੇਹਧਾਰੀ ਵਿਅਕਤੀ ਨੂੰ ਗੁਰੂ ਨਹੀਂ ਮੰਨਣਾ। ਗੁਰਸਿੱਖ ਸੰਗਤਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਆ ਕੇ ਨਮਸਕਾਰ ਕਰਨੀ ਹੈ ਔਰ ਇਹਨਾਂ ਨੂੰ 10 ਸਰੂਪਾਂ ਦਾ ਰੂਪ ਜਾਣ ਕੇ ਬੇਨਤੀ ਅਰਦਾਸ ਕਰਕੇ ਇਹਨਾਂ ਦੇ ਦਰ ਤੋਂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ। ਇਹ ਪ੍ਰਤੱਖ ਸਤਿਗੁਰੂ 10 ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਹਨ। ਸੋ ਸਾਧ ਸੰਗਤ ਜੀ, ਉਹ ਆਦਿ ਬੀੜ ਜਦੋਂ ਤਿਆਰ ਹੋਈ, ਸਤਿਗੁਰੂ ਜੀ ਨੇ ਪ੍ਰਕਾਸ਼ ਕਰਨ ਦਾ ਨਿਰਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਿਆ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਇਸ਼ਨਾਨ ਕਰਾਇਆ ਗਿਆ, ਸੁੰਦਰ ਚੰਦੋਆ ਸਾਹਿਬ ਲਾਏ ਗਏ, ਸਾਰੀ ਤਿਆਰੀ ਕੀਤੀ ਗਈ ਔਰ ਰਾਗੀ ਸਿੱਖਾਂ ਨੂੰ ਕੀਰਤਨ ਕਰਨ ਦੀ ਆਗਿਆ ਹੋਈ। ਉਸ ਵਕਤ ਸਤਿਗੁਰੂ ਜੀ ਅੱਜ ਦੇ ਦਿਨ 1661 ਬਿਕਰਮੀ ਸੰਮਤ 1604 ਈਸਵੀ ਭਾਦਰੋ ਸੁਦੀ ਏਕਮ ਵਾਲੇ ਦਿਨ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 2 ਘੜੀਆਂ ਅੰਮ੍ਰਿਤ ਵੇਲੇ ਦਾ ਸਮਾਂ ਰਹਿੰਦਾ ਸੀ ਬਾਕੀ, ਜਦੋਂ ਸਤਿਗੁਰੂ ਜੀ ਸ੍ਰੀ ਰਾਮਸਰ ਸਾਹਿਬ ਅਸਥਾਨ ਤੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਤੇ ਸਰੂਪ ਸੁਭਾਏਮਾਨ ਕਰਕੇ ਆਪ ਚੌਰ ਕਰਦੇ ਹੋਏ ਨੰਗਾਰਿਆਂ ਧੌਂਸਿਆਂ ਰਣ ਸਿੰਘਿਆਂ ਦੀ ਗੂੰਜ ਵਿੱਚ ਫੁੱਲਾਂ ਦੀ ਵਰਖਾ ਅਤੇ ਫੁੱਲਾਂ ਦੇ ਸਿਹਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਸੁਭਾਏਮਾਨ ਕਰਕੇ ਕੀਰਤਨ ਕਰਦੇ ਹੋਏ ਸਤਿਗੁਰੂ ਜੀ ਨਗਰ ਕੀਰਤਨ ਜਲੂਸ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਨੂੰ ਆਪ ਲੈ ਕੇ ਆਏ ਔਰ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ। ਔਰ ਬਰਾਜਣ ਲੱਗੇ ਸਤਿਗੁਰੂ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਫੈਸਲਾ ਕੀਤਾ ਗਿਆ ਉੱਥੇ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਮੁੱਖ ਹੈੱਡ ਗ੍ਰੰਥੀ ਦੀ ਪਦਵੀ ਦਾ ਵੀ ਨਿਰਣਾ ਸਤਿਗੁਰੂ ਜੀ ਨੇ ਨਾਲ ਹੀ ਕਰ ਲਿਆ ਸੀ। ਸਤਿਗੁਰੂ ਜੀ ਨੇ ਸੋਚਿਆ ਕਿ ਜੇ ਗੁਰੂ ਨਾਨਕ ਸਾਹਿਬ ਦੀ ਕੁੱਲ ਬੇਦੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਿੱਤੀ ਗਈ, ਉਹਨਾਂ ਦੇ ਮਨ ਵਿੱਚ ਵੀ ਬੜਾ ਹੰਕਾਰ ਹੈ ਕਿ ਅਸੀਂ ਬੇਦੀ ਵੰਸ਼ ਵਿੱਚੋਂ ਹਾਂ। ਜੇ ਗੁਰੂ ਅੰਗਦ ਦੇਵ ਜੀ ਦੀ ਕੁੱਲ ਤਿੰਨਾਂ ਨੂੰ ਇਹ ਸੇਵਾ ਦਿੱਤੀ ਗਈ ਉਹ ਵੀ ਉੱਚੀ ਕੁੱਲ ਗੁਰੂ ਕੁੱਲ ਦਾ ਮਾਣ ਕਰਨਗੇ। ਜੇ ਸੋਢੀਆਂ ਨੂੰ ਸੇਵਾ ਦਿੱਤੀ ਗਈ ਸੋਢ ਵੰਸ਼ ਵਾਲੇ ਵੀ ਹੰਕਾਰ ਕਰਨਗੇ। ਇਹ ਪਦਵੀ, ਇਹ ਸੇਵਾ, ਇਹ ਸੇਵਕ ਦੀ ਪਦਵੀ ਹੈ। ਸੇਵਕ ਨੂੰ ਹੀ ਇਹ ਸੇਵਾ ਬਖਸ਼ਿਸ਼ ਕੀਤੀ ਜਾਂਦੀ ਹੈ। ਤਾਂ ਆਪ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ, ਅੱਜ ਦੀ ਬੋਲਚਾਲ ਵਿੱਚ ਆਪਾਂ ਹੈੱਡ ਗ੍ਰੰਥੀ ਦਾ ਨਾਮ ਦਿੰਦੇ ਹਾਂ, ਪਰ ਪਹਿਲਾਂ ਮੁੱਖ ਗ੍ਰੰਥੀ ਦੇ ਰੂਪ ਵਿੱਚ, ਜਾਂ ਇਉਂ ਕਹਿ ਲਓ ਮੁੱਖ ਹੈੱਡ ਗ੍ਰੰਥੀ ਦੀ ਇਹ ਮਹਾਨ ਪਦਵੀ, ਮਹਾਨ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਔਰ ਬਾਬਾ ਬੁੱਢਾ ਜੀ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮੰਜੀ ਸਾਹਿਬ ਉੱਤੇ ਪ੍ਰਕਾਸ਼ ਕੀਤਾ। ਔਰ ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਸਰੂਪ ਉੱਤੇ ਪੰਜ ਰੁਮਾਲਾ ਸਾਹਿਬ ਬੜੇ ਸੁੰਦਰ ਰੇਸ਼ਮੀ, ਜਿਨ੍ਹਾਂ ਦੀ ਬੜੀ ਸੁੰਦਰ ਕਢਾਈ ਕੀਤੀ ਹੋਈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੰਜ ਰੁਮਾਲਾ ਸਾਹਿਬ ਚੜ੍ਹਾਏ ਗਏ। ਅੱਜ ਵੀ ਹਰਿਮੰਦਰ ਸਾਹਿਬ ਵਿਖੇ ਇਹ ਮਰਯਾਦਾ ਹੈ ਕਿ ਪੰਜ ਰੁਮਾਲਿਆਂ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ ਜਾਂਦਾ। ਇਹ ਮਰਯਾਦਾ ਵੀ ਗੁਰੂ ਅਰਜਨ ਦੇਵ ਜੀ ਦੀ ਆਪ ਸਥਾਪਿਤ ਕੀਤੀ ਹੋਈ ਹੈ। ਹਜ਼ੂਰ ਨੇ ਪੰਜਾਂ ਰੁਮਾਲਿਆਂ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਖਾਸਨ ਕਰਨ ਵਾਸਤੇ ਮਰਯਾਦਾ ਬਣਾਈ, ਔਰ ਪੰਜ ਰੁਮਾਲੇ ਹੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪ੍ਰਕਾਸ਼ ਹੋਣ ਤੋਂ ਬਾਅਦ ਚੜ੍ਹਾਉਣ ਦੀ ਆਗਿਆ ਕੀਤੀ। ਇਤਿਹਾਸ ਵਿੱਚ ਬਚਨ ਹਨ, ਬੁੱਢਾ ਸਾਹਿਬ ਬੋਲੋ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ਾਂ ਸੁਣਹਿ ਸਭ ਪੰਥ। ਹੇ ਬਾਬਾ ਬੁੱਢਾ ਸਾਹਿਬ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਾ ਹੈ, ਹੁਣ ਤੁਸੀਂ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਦਾ ਆਵਾਜ਼ਾ ਲਓ, ਸ਼੍ਰੀ ਮੁਖ ਵਾਕ ਲਓ। ਪ੍ਰਾਤਨ ਸਮਿਆਂ ਵਿੱਚ ਇਹ ਗੁਰਸਿੱਖਾਂ ਦੇ ਬੋਲੇ ਸਨ। ਜਦੋਂ ਅੰਮ੍ਰਿਤ ਵੇਲੇ ਸ਼੍ਰੀ ਮੁਖ ਵਾਕ ਲਿਆ ਜਾਂਦਾ ਸੀ ਤਾਂ ਗੁਰਸਿੱਖ ਕਿਹਾ ਕਰਦੇ ਸਨ, ਸਤਿਗੁਰਾਂ ਦਾ ਕੀ ਆਵਾਜ਼ਾ ਅੱਜ ਦਾ ਆਇਆ। ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਨ ਤੋਂ ਉਪਰੰਤ ਜੋ ਸ਼੍ਰੀ ਮੁਖ ਵਾਕ ਲਿਆ ਗਿਆ ਉਹ ਸੂਹੀ ਰਾਗ ਦੇ ਵਿੱਚ, ਪਹਿਲਾ ਸ਼੍ਰੀ ਮੁਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸ਼੍ਰੀ ਮੁਖ ਵਾਕ ਦੀ ਬਖਸ਼ਿਸ਼ ਹੋਈ। ਉਪਰੰਤ ਅਰਦਾਸ ਕੀਤੀ ਗਈ, ਕੀਰਤਨ ਹੋਇਆ, ਦੇਗ ਵਰਤਾਈ ਗਈ, ਔਰ ਫਿਰ ਸ਼ਾਮ ਦੇ ਸਮੇਂ ਬਾਬਾ ਜੀ ਨੇ ਪੁੱਛਿਆ, ਬਾਬਾ ਬੁੱਢਾ ਸਾਹਿਬ ਜੀ ਨੇ ਸੱਚੇ ਪਾਤਸ਼ਾਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਿੱਥੇ ਕੀਤਾ ਜਾਏ? ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ, ਜੋ ਕੋਠਾ ਸਾਹਿਬ ਅਸਥਾਨ ਹੈ, ਹੁਣ ਉਹ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਆ ਚੁੱਕੇ ਹੈ। ਉਦੋਂ ਕੇਵਲ ਇੱਥੇ ਇਹੋ ਹੀ ਅਸਥਾਨ ਕੋਠਾ ਸਾਹਿਬ ਹੋਇਆ ਕਰਦੇ ਸਨ, ਜਿਸ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵੀ ਕਦੇ ਕਦੇ ਬਰਾਜਿਆ ਕਰਦੇ, ਔਰ ਧੰਨ ਗੁਰੂ ਅਰਜਨ ਦੇਵ ਜੀ ਵੀ ਆਰਾਮ ਕਰਿਆ ਕਰਦੇ। ਸਤਿਗੁਰੂ ਜੀ ਨੇ ਚੰਦੋਆ ਲਵਾ ਕੇ ਪਲੰਘਾ ਸਾਹਿਬ ਸੁੰਦਰ ਵਿਛਾਈ ਕਰਾ ਕੇ ਜਦੋਂ ਸੁਖਾਸਨ ਦੀ ਤਿਆਰੀ ਕੀਤੀ, ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਤੁਹਾਡੇ ਆਰਾਮ ਦਾ ਸਥਾਨ ਹੈ, ਕਦੇ ਕਦੇ ਭਾਵੇਂ ਗੁਰੂ ਕੇ ਮਹਿਲਾਂ ਵਿੱਚ ਵੀ ਜਾ ਕੇ ਆਰਾਮ ਕਰਦੇ ਹੋ, ਪਰ ਜ਼ਿਆਦਾ ਸਮਾਂ ਆਪ ਜੀ ਇੱਥੇ ਵੀ ਆਰਾਮ ਕਰਦੇ ਹੋ, ਇਸ ਲਈ ਆਪ ਜੀ ਦੇ ਆਰਾਮ ਕਰਨ ਵਾਸਤੇ ਬਰਾਬਰ ਪਲੰਘੇ ਦੀ ਤਿਆਰੀ ਕੀਤੀ ਜਾਏ ਤਾਂ ਕਿ ਆਪ ਜੀ ਵੀ ਆਰਾਮ ਕਰ ਸਕੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਇਸ ਗੁਰਬਾਣੀ ਦੀ ਬਰਾਬਰਤਾ ਅਸੀਂ ਨਹੀਂ ਕਰ ਸਕਦੇ। ਜਿਸ ਦਿਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਗਿਆ, ਉਸ ਦਿਨ ਤੋਂ ਬਾਅਦ ਸਤਿਗੁਰੂ ਜੀ ਰਾਗੀ ਸਿੱਖਾਂ ਦੇ ਮਗਰ ਬੈਠ ਕੇ ਕੀਰਤਨ ਸੁਣਦੇ, ਔਰ ਉੱਥੋਂ ਹੀ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ, ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ ਉੱਥੇ ਕਦੇ ਵੀ ਆਪ ਜੀ ਨੇ ਗੁਰਤਾ ਗੱਦੀ ਦਾ ਸਿੰਘਾਸਨ ਲਾ ਕੇ ਬਰਾਬਰ ਨਹੀਂ ਸਤਿਗੁਰੂ ਜੀ ਸਜੇ। ਇੰਨਾ ਗੁਰਬਾਣੀ ਦਾ ਅਦਬ ਔਰ ਸਤਿਕਾਰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ ਔਰ ਸਾਨੂੰ ਕਰਨਾ ਸਿਖਾਇਆ। ਗੁਰ ਇਤਿਹਾਸ ਵਿੱਚ ਸੱਤਵੇਂ ਪਾਤਸ਼ਾਹ ਜੀ ਦੇ ਬਚਨ ਹੈ, ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਨਹਿ ਸਿੱਖ ਹਮਾਰਾ। ਜਿਹੜਾ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ। ਸੋ ਮਹਾਰਾਜ ਕਹਿਣ ਲੱਗੇ, ਭਾਈ ਸਾਡਾ ਪਲੰਘਾ ਬਰਾਬਰ ਨਹੀਂ ਡਾਉਣਾ, ਅਸੀਂ ਥੱਲੇ ਹੀ ਬਰਾਜਿਆ ਕਰਾਂਗੇ। ਸ਼ਾਮ ਨੂੰ ਬਾਬਾ ਬੁੱਢਾ ਜੀ ਦੇ ਸੀਸ 'ਤੇ ਕੀਰਤਨ 16 ਸਾਹਿਬ ਜੀ ਦਾ ਪਾਠ ਕਰਨ ਤੋਂ ਉਪਰੰਤ ਸੁਖਾਸਨ ਕਰਕੇ ਕੀਰਤਨ 16 ਸਾਹਿਬ ਜੀ ਦਾ ਪਾਠ ਕਰਦਿਆਂ ਸਤਿਗੁਰੂ ਮਹਾਰਾਜ ਜੀ ਦਾ ਸਰੂਪ ਲੈ ਕਰਕੇ ਕੋਠਾ ਸਾਹਿਬ ਲਿਆਂਦਾ ਗਿਆ, ਪਲੰਘ ਸਾਹਿਬ ਜੀ 'ਤੇ ਸੁਭਾਏਮਾਨ ਕੀਤਾ ਗਿਆ ਔਰ ਹਜ਼ੂਰ ਜਦੋਂ ਵੀ ਬਰਾਜਦੇ ਤਾਂ ਉਸ ਪਲੰਘਾ ਸਾਹਿਬ ਦੇ ਥੱਲੇ ਬਰਾਜਿਆ ਕਰਦੇ। ਅੱਜ ਵੀ ਕੋਠਾ ਸਾਹਿਬ ਉਸ ਪਲੰਘੇ ਦੇ ਥੱਲੇ ਚਿੱਟੀ ਚਾਦਰ ਵਿਛੀ ਹੋਈ ਹੈ, ਜੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਬੀੜ ਦੇ ਗੁਰਬਾਣੀ ਦੇ ਸਤਿਕਾਰ ਅਦਬ ਲਈ ਸਾਨੂੰ ਇੱਕ ਪ੍ਰੇਰਨਾ ਦਿੰਦੀ ਹੈ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਨਾ ਵੱਡਾ ਸਨਮਾਨ, ਇਤਨਾ ਅਦਬ, ਇਤਨਾ ਸਤਿਕਾਰ ਆਪ ਕੀਤਾ। ਅੰਮ੍ਰਿਤ ਵੇਲੇ ਸਵਾ ਪਹਿਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਸ਼ਨਾਨ, ਆਸਾ ਜੀ ਦੇ ਵਾਰ ਦੇ ਕੀਰਤਨ ਦੀ ਆਰੰਭਤਾ, ਦੋ ਘੜੀਆਂ ਅੰਮ੍ਰਿਤ ਵੇਲਾ ਰਹਿੰਦੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਔਰ ਇੱਕ ਪਹਿਰ ਸਵਾ ਪਹਿਰ ਰਾਤ ਹੋਈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ, ਇਹ ਸਾਰੀ ਮਰਜ਼ਾਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਸਥਾਪਿਤ ਕੀਤੀ। ਸੋ ਸਾਧ ਸੰਗਤ ਜੀ, ਉਹ ਮਹਾਨ ਅੱਜ ਗੁਰਪੁਰਬ ਹੈ, ਮਹਾਨ ਪਵਿੱਤਰ ਦਿਹਾੜਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਮਨਾ ਰਹੀਆਂ ਹਨ ਔਰ ਨਗਰ ਕੀਰਤਨ ਵੀ ਕਥਾ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਜਾਣੇ ਹੈ। ਉੱਥੇ ਵੀ ਸੰਗਤਾਂ ਨੇ ਜਾ ਕਰਕੇ ਹਾਜ਼ਰੀ ਭਰਨੀ ਹੈ, ਗੁਰ ਇਤਿਹਾਸ ਦੀ ਕਥਾ ਵੀ ਸਰਵਣ ਕਰਨੀ ਹੈ। ਸੋ ਸਾਧ ਸੰਗਤ ਜੀ, ਗੁਰੂ ਕੀ ਬਾਣੀ ਦਾ ਕਿਤਨਾ ਵੱਡਾ ਮਹੱਤਵ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਨੂੰ ਮੇਟਣ ਵਾਲੀ ਇਹ ਬਾਣੀ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨਾ ਕੋਈ। ਸੰਪੂਰਨ ਗੁਰਬਾਣੀ ਦਾ ਤਾਂ ਬਹੁਤ ਵੱਡਾ ਮਹੱਤਵ ਹੈ। ਕਿਸੇ ਵਿਦਵਾਨ ਮਹਾਂਪੁਰਖ ਨੇ, ਸੰਤ ਕਵੀ ਨਿਹਾਲ ਸਿੰਘ ਜੀ ਨੇ ਬੜੇ ਸੁੰਦਰ ਬਚਨ ਅੰਕਿਤ ਕੀਤੇ ਹੈ। ਉਹ ਕਹਿੰਦੇ ਆ, ਦੂਧ ਪੂਤ ਨੂਤ ਚਾਹੈ, ਗਜ ਬਾਜ ਸੂਤ ਚਾਹੈ, ਭਲੀ ਕਰਤੂਤ ਚਾਹੇ, ਹਰਿਓ ਚਾਹੇ ਸੋਕ ਕੋ, ਸਤ ਸੰਤੋਖ ਚਾਹੇ, ਗਿਆਨ ਧਿਆਨ ਮੋਖ ਚਾਹੇ, ਕਾਟਿਓ ਕਾਮ ਰੋਖ ਚਾਹੇ, ਸਾਧੋ ਚਾਹੇ ਜੋਗ ਕੋ, ਧਨ ਕੀ ਵਿਰਧਾਨ ਚਾਹੇ, ਆਗਿਆ ਮੇ ਜਹਾਨ ਚਾਹੇ, ਸ਼ੁਭ ਸੰਤਾਨ ਚਾਹੇ, ਆਰਜਾ ਅਰੋਗ ਕੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ, ਸਾਰੋ ਜੋ ਨਾ ਸੁਣਿਆ ਜਾਏ, ਆਏ ਸੁਣੈ ਭੋਗ ਕੋ। ਕਹਿੰਦੇ ਐ ਗੁਰਸਿੱਖੋ, ਜੇ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਤੁਸੀਂ ਨਹੀਂ ਸੁਣ ਸਕਦੇ, ਸੁਣਨਾ ਚਾਹੀਦਾ, ਯਤਨ ਕਰਨਾ ਚਾਹੀਦਾ। ਦਸਮ ਪਿਤਾ ਜੀ ਨੇ ਆਪ ਪਹਿਲਾਂ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਤਖ਼ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਕਰਵਾਏ, ਉਦੋਂ ਸਾਰਾ ਸ੍ਰੀ ਅਖੰਡ ਪਾਠ ਸਾਹਿਬ ਸਤਿਗੁਰੂ ਨੇ ਇੱਕ ਚੌਂਕੜੇ ਆਪ ਸਰਵਣ ਕੀਤਾ। ਸੁਣਨਾ ਚਾਹੀਦਾ, ਪਰ ਜੇਕਰ ਨਹੀਂ ਵੀ ਸੁਣਿਆ ਜਾਂਦਾ ਤਾਂ ਭੋਗ ਦੇ ਸਮੇਂ ਤਾਂ ਹਰ ਮਾਈ ਭਾਈ ਨੂੰ ਹਾਜ਼ਰੀ ਭਰਨੀ ਚਾਹੀਦੀ ਹੈ। ਕਹਿੰਦੇ ਜਿਹੜਾ ਭੋਗ ਦੇ ਸਮੇਂ ਆ ਕੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣ ਲੈਂਦਾ, ਸੰਪੂਰਨਤਾ ਦਾ ਪਾਠ, ਉਸ ਨੂੰ ਕੀ ਪ੍ਰਾਪਤ ਹੁੰਦਾ? ਦੂਧ ਪੂਤ ਨੂਤ ਚਾਹੈ, ਦੁੱਧ ਵੀ ਪੁੱਤਰ ਵੀ, ਨੂਤ ਨਾਮ ਦੁਨੀਆ ਦਾ ਜਸ, ਦੁਨੀਆ ਦੀ ਵਡਿਆਈ, ਦੁਨੀਆ ਦੀ ਕੀਰਤੀ, ਔਰ ਇਸੇ ਤਰ੍ਹਾਂ ਗਜ ਬਾਜ ਸੂਤ ਚਾਹੇ, ਗਜ ਹਾਥੀ ਬਾਜ ਘੋੜੇ ਸੂਤ ਰਥ ਇਹ ਜਿੰਨੀਆਂ ਵੀ ਸੰਸਾਰ ਦੇ ਸੁੱਖਾਂ ਦੇ ਸਾਧਨ ਹਨ ਭਲੀ ਕਰਤੂਤ ਚਾਹੇ ਹਰਿਓ ਚਾਹੇ ਸੋਕ ਭਲੀ ਕਰਨੀ ਭਲੀ ਕਰਤੂਤ ਸ਼ੁਭ ਗੁਣਾਂ ਦੀ ਦਾਤ ਜਿਹੜਾ ਚਾਹੁੰਦਾ ਕਿ ਮੇਰੇ ਔਗਣ ਮਿਟ ਜਾਣ ਮੈਨੂੰ ਸ਼ੁਭ ਗੁਣਾਂ ਦਾ ਖਜ਼ਾਨਾ ਪ੍ਰਾਪਤ ਹੋਵੇ ਔਰ ਆਪਣੇ ਜਨਮਾਂ ਜਨਮਾਂ ਦੇ ਸੋਗ ਮਿਟਣੇ ਚਾਹੁੰਦਾ ਹੈ ਸਤ ਸੰਤੋਖ ਚਾਹੇ ਵਾਹਿਗੁਰੂ ਦਾ ਨਾਮ ਚਾਹੁੰਦਾ ਸੰਤੋਖ ਚਾਹੁੰਦਾ ਹੈ ਸੱਚ ਬੋਲਣਾ ਚਾਹੁੰਦਾ ਹੈ ਸੰਤੋਖ ਦੀ ਦਾਤ ਮੰਗਣੀ ਚਾਹੁੰਦਾ ਹੈ ਗਿਆਨ ਧਿਆਨ ਮੋਖ ਚਾਹੇ ਗਿਆਨ ਵੀ ਧਿਆਨ ਵੀ ਗਿਆਨ ਵਾਹਿਗੁਰੂ ਦਾ ਧਿਆਨ ਸਤਿਗੁਰਾਂ ਦਾ ਅੱਠੇ ਪੈਰ ਸੁਰਤ ਨੇ ਜੁੜਿਆ ਰਹਿਣਾ ਸਤਿਗੁਰੂ ਦੇ ਚਰਨਾਂ ਵਿੱਚ ਔਰ ਜਿਹੜਾ ਮੁਕਤੀ ਦੀ ਦਾਤ ਚਾਹੁੰਦਾ ਹੈ ਕਾਟਿਓ ਕਾਮ ਰੋਖ ਚਾਹੇ ਆਪਣੇ ਕਾਮ ਨੂੰ ਕੱਟਣਾ ਚਾਹੁੰਦਾ ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ ਕ੍ਰੋਧ ਤੋਂ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦਾ ਸਾਧੋ ਚਾਹੇ ਯੋਗ ਯੋਗ ਦੀ ਸਾਧਨਾ ਪਰਮੇਸ਼ਰ ਨਾਲ ਜੁੜਨਾ ਜਿਹੜਾ ਚਾਹੁੰਦਾ ਆਪਣੇ ਆਪ ਨੂੰ ਜਾਂ ਸਾਧੂ ਬਣਨਾ ਚਾਹੁੰਦਾ ਧਨ ਕੀ ਵਿਰਧਾਨ ਚਾਹੇ ਧਨ ਬਹੁਤਾ ਚਾਹੁੰਦਾ ਆਗਿਆ ਮੈਂ ਜਹਾਨ ਚਾਹੇ ਕਿ ਦੁਨੀਆ ਮੇਰੀ ਆਗਿਆ ਵਿੱਚ ਮੇਰੇ ਹੁਕਮ ਵਿੱਚ ਚੱਲੇ ਸ਼ੁਭ ਸੰਤਾਨ ਚਾਹੇ ਮੇਰੇ ਘਰ ਵਿੱਚ ਚੰਗੀ ਔਲਾਦ ਪੈਦਾ ਹੋਵੇ ਚੰਗੀ ਔਲਾਦ ਦਾ ਜਨਮ ਹੋਵੇ ਸ਼ੁਭ ਸੰਤਾਨ ਚਾਹੇ ਆਰਜਾ ਰੋਕੋ ਮੇਰੀ ਉਮਰ ਸਾਰੀ ਅਰੋਗਤਾ ਵਾਲੀ ਬਤੀਤ ਹੋਵੇ ਕਦੇ ਕੋਈ ਰੋਗ ਨਾ ਲੱਗੇ ਨਿਰੋਗਤਾ ਮੈਨੂੰ ਪ੍ਰਾਪਤ ਹੋਵੇ ਕਹਿੰਦੇ ਜੇ ਇੰਨੀਆਂ ਦਾਤਾਂ ਲੋਕ ਪ੍ਰਲੋਕ ਦਿਆਂ ਕੋਈ ਮੰਗਦਾ ਕੋਈ ਲੈਣੀਆਂ ਚਾਹੁੰਦਾ ਪ੍ਰਾਪਤ ਕਰਨੀਆਂ ਚਾਹੁੰਦਾ ਸਾਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਰ ਇੱਕ ਦੀ ਭਾਵਨਾ ਪੂਰੀ ਕਰਨ ਦੇ ਸਮਰੱਥ ਹੈ ਜਿਹੜਾ ਇਹਨਾਂ ਦੀ ਭਗਤੀ ਕਰਦਾ ਜਿਹੜਾ ਇਹਨਾਂ ਦੀ ਸੇਵਾ ਟਹਿਲ ਕਰਦਾ ਗੁਰੂ ਦਾ ਰੂਪ ਜਾਣ ਕੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਚਨ ਕਿਹਾ ਕਰਦੇ ਕਹਿੰਦੇ ਗੁਰਸਿੱਖੋ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਦਬ ਸਤਿਕਾਰ ਕਰੇਗਾ ਨਾ ਉਨਾ ਹੀ ਦੁਨੀਆਂ ਵਿੱਚ ਉਹਦਾ ਸਨਮਾਨ ਅਤੇ ਸਤਿਕਾਰ ਹੋਏਗਾ ਸਤਿਪੁਰਸ਼ਾਂ ਦੇ ਬਚਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੰਗੇਗਾ ਉਹੀ ਦਾਤਾਂ ਪ੍ਰਾਪਤ ਹੋਣਗੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਜੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀਆਂ ਭਾਵਨਾਵਾਂ ਨੂੰ ਸਾਰੀਆਂ ਛਾਵਾਂ ਨੂੰ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲੇ ਹੈ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਪਣੀ ਭਗਤੀ ਆਪਣਾ ਵਿਸ਼ਵਾਸ ਆਪਣਾ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰੱਖਦਾ ਆਪਣਾ ਅਕੀਦਾ ਆਪਣਾ ਯਕੀਨ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਟਹਿਲ ਭਗਤੀ ਕਰਦਾ ਸਾਰੋ ਜੋ ਨਾ ਸੁਣਿਓ ਜਾਏ ਆਏ ਸੁਣੈ ਭੋਗ ਕੋ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੇਕਰ ਨਾ ਵੀ ਸੁਣਿਆ ਜਾਏ ਭੋਗ ਸਮੇਂ ਆ ਕੇ ਹਾਜ਼ਰੀ ਭਰ ਲਵੇ ਤਾਂ ਇਹ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਸਤ ਸੰਗਤ ਜੀ ਸਮਾਂ ਬਹੁਤ ਸੰਕੋਚਵਾਂ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿੱਡੀ ਵੱਡੀ ਸਾਡੇ 'ਤੇ ਰਹਿਮਤ ਕੀਤੀ ਹੈ ਦੁਨੀਆਂ ਦੇ ਅੰਦਰ ਵੱਡੇ ਵੱਡੇ ਪੀਰ ਅਵਤਾਰ ਮਹਾਂਪੁਰਖ ਹੋਏ ਮਹਾਤਮਾ ਬੁੱਧ ਜਿਹੜੀ ਉਹਨਾਂ ਦੀ ਆਪਣੀ ਰਚਨਾ ਸੀ ਜਿਹਨੂੰ ਤ੍ਰਿਪਟਕ ਕਿਹਾ ਜਾਂਦਾ ਹੈ ਉਹਨਾਂ ਦੇ ਸਲੋਕਾਂ ਦਾ ਉਹਨਾਂ ਦੀ ਰਚਨਾ ਦਾ ਉਤਾਰਾ ਉਹਦਾ ਸੰਗ੍ਰਹਿ ਹੈ ਉਹਨਾਂ ਦੇ ਮਾਤ ਲੋਕ ਤੋਂ ਪ੍ਰਲੋਕ ਜਾਣ ਤੋਂ ਬਾਅਦ 150 ਬਰੇ ਬਾਅਦ ਬੋਧੀ ਭਿਕਸ਼ੂ ਸੰਤਾਂ ਨੇ ਉਹਨਾਂ ਦੀ ਰਚਨਾ ਇਕੱਤਰ ਕਰਕੇ ਲਿਖੀ ਇਸੇ ਤਰ੍ਹਾਂ ਈਸਾਈ ਜਗਤ ਦੇ ਪ੍ਰਸਿੱਧ ਪੈਗੰਬਰ ਈਸਾ ਜੀ ਦੀ ਰਚਨਾ ਉਹਨਾਂ ਦੇ 60 ਸਾਲ ਸੰਸਾਰ ਤੋਂ ਜਾਣ ਤੋਂ ਬਾਅਦ ਈਸਾਈ ਸੰਤਾਂ ਨੇ ਇਬਰਾਨੀ ਭਾਸ਼ਾ ਵਿੱਚ ਜਿਹਨੂੰ ਹਿਬਰੋ ਵੀ ਕਿਹਾ ਜਾਂਦਾ ਉਸ ਵਿੱਚ ਅੰਜੀਲ ਦੀ ਰਚਨਾ ਕੀਤੀ ਹੈ ਇਸੇ ਤਰ੍ਹਾਂ ਕੁਰਾਨ ਦੀ ਰਚਨਾ ਹਜ਼ਰਤ ਮੁਹੰਮਦ ਸਾਹਿਬ ਤੋਂ 30 ਸਾਲ ਬਾਅਦ ਹਜ਼ਰਤ ਉਮਰ ਜੀ ਨੇ ਲਿਖਣਾ ਕੀਤੀ ਔਰ ਵੇਦ ਭਾਵੇਂ ਬ੍ਰਹਮਾ ਨੂੰ ਦਿੱਤੇ ਗਏ ਪਰ ਵੇਦਾਂ ਦੀ ਰਚਨਾ ਉਸ ਦੀ ਲਿਖਤ ਉਹਨਾਂ ਤੋਂ ਹਜ਼ਾਰਾਂ ਸਾਲ ਬਾਅਦ ਬਿਆਸ ਰਿਸ਼ੀ ਜੀ ਨੇ ਕੀਤੀ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਕੁਰਸ਼ੇਤਰ ਦੇ ਮੈਦਾਨ ਵਿੱਚ, ਪਰ ਉਹਨਾਂ ਦੇ ਹੁੰਦਿਆਂ ਉਹਨਾਂ ਦੀ ਰਚਨਾ ਨਹੀਂ ਲਿਖੀ ਗਈ, ਬਾਅਦ ਵਿੱਚ ਲਿਖੀ ਗਈ ਹੈ। ਪਰ ਇਹ ਸਤਿਗੁਰਾਂ ਦਾ ਉਪਕਾਰ ਹੈ ਕਿ ਜਿੰਨੀ ਵੀ ਗੁਰਬਾਣੀ ਹੈ, ਪਹਿਲਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਅਗਵਾਈ ਵਿੱਚ ਭਾਈ ਗੁਰਦਾਸ ਜੀ ਤੋਂ ਆਦਿ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰ ਕਰਵਾਈ, ਫਿਰ ਦਸਵੇਂ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨਾਲ ਸ਼ਾਮਿਲ ਕਰਕੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਰਕੇ ਨਾਲ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥਾਂ ਦੀ ਦਾਤ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰਕੇ ਉਪਰੰਤ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਆਪਾਂ ਐਡੇ ਵੱਡੇ ਸੁਭਾਗੇ ਜੀਵ ਹਾਂ ਕਿ ਸਾਡੇ ਉੱਤੇ ਸਤਿਗੁਰਾਂ ਨੇ ਕਿੰਨੀਆਂ ਵੱਡੀਆਂ ਰਹਿਮਤਾਂ ਕੀਤੀਆਂ। ਆਪਣੇ ਸਰਗੁਣ ਸਰੂਪ ਦੇ ਹੁੰਦਿਆਂ ਇਹ ਗੁਰਬਾਣੀ ਦਾ ਮਹਾਨ ਅਮੋਲਕ ਖਜ਼ਾਨਾ ਸਾਨੂੰ ਹਜ਼ੂਰ ਬਖਸ਼ਿਸ਼ ਕਰਕੇ ਗਏ ਹੈ। ਆਓ ਸਾਧ ਸਿੰਘ ਜੀ ਜੋ ਅੰਮ੍ਰਿਤ ਵੇਲੇ ਸ਼੍ਰੀ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹੈ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਤੀਸਰੇ ਗੁਰਦੇਵ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਉੱਤੇ ਮਹਾਨ ਬਖਸ਼ਿਸ਼ ਕਰ ਰਹੇ ਹੈ। ਜਦੋਂ ਬੀਰਬਲ ਦਾ ਜਦੋਂ ਅਕਬਰ ਬਾਦਸ਼ਾਹ ਦਾ ਰਾਜ ਆਇਆ, ਉਸ ਨੇ ਹਿੰਦੁਸਤਾਨ ਵਿੱਚ ਇੱਕ ਵੱਖਰਾ ਹੀ ਟੈਕਸ ਲਾਇਆ। ਉਹ ਕਹਿਣ ਲੱਗਾ ਕਿ ਜਿਹੜੇ ਬੋਧੀ ਵਾਲੇ ਹਿੰਦੂ ਹੈ ਨਾ, ਉਹਨਾਂ ਕੋਲੋਂ ਇੱਕ ਰੁਪਇਆ ਟੈਕਸ ਉਗਰਾਇਆ ਜਾਇਆ ਕਰੇਗਾ, ਇੱਕ ਚਾਂਦੀ ਦਾ ਰੁਪਇਆ ਉਸ ਸਮੇਂ ਮੁਤਾਬਕ। ਐਡੀਆਂ ਵੱਡੀਆਂ ਹਿੰਦੁਸਤਾਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਤਾਂ ਸਤਿਗੁਰਾਂ ਨੇ ਕੱਟੀਆਂ, ਔਰ ਮੇਰੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਗੁਲਾਮੀ ਤੋਂ ਸਾਡਾ ਉਦੋਂ ਛੁਟਕਾਰਾ ਕਰਵਾਇਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕੀਤੀ। ਸਾਧ ਸੰਗਤ ਜੀ, ਉਹ ਅਕਬਰ ਦਾ ਪੈਗਾਮ ਸੀ ਔਰ ਉਹਨੂੰ ਲਾਗੂ ਵੀ ਕੀਤਾ ਗਿਆ ਥਾਂ ਥਾਂ। ਤਾਂ ਬੀਰਬਲ ਇਸ ਸਮੁੱਚੇ ਇਲਾਕੇ ਵਿੱਚੋਂ, ਇਹ ਪਰਗਣੇ ਵਿੱਚੋਂ, ਗੋਇੰਦਵਾਲ ਸਾਹਿਬ ਫਤਿਹ ਅੰਬਾਦ ਦੇ ਇਲਾਕੇ ਵਿੱਚੋਂ ਹਿੰਦੂਆਂ ਕੋਲੋਂ ਬੋਧੀ ਦਾ ਇੱਕ ਇੱਕ ਰੁਪਇਆ ਟੈਕਸ ਇਕੱਠਾ ਕਰਨ ਵਾਸਤੇ ਜਦੋਂ ਆਇਆ, ਤਾਂ ਉਸ ਵਕਤ ਬੀਰਬਲ ਨੇ ਜਿੰਨੇ ਵੀ ਗੋਇੰਦਵਾਲ ਸਾਹਿਬ ਦੇ ਵਿੱਚ ਹਿੰਦੂ ਪਰਿਵਾਰ ਰਹਿੰਦੇ ਸਨ ਉਹਨਾਂ 'ਤੇ ਹੁਕਮ ਚਾੜਿਆ ਕਿ ਲਿਆਓ ਟੈਕਸ, ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਓ। ਉਹ ਸਾਰੇ ਪ੍ਰੇਮੀ ਤੀਜੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗਏ, ਜਿਵੇਂ ਨੌਵਿਆਂ ਦੇ ਪਾਸ ਗਏ ਸਨ। ਮਹਾਰਾਜ, ਅਸੀਂ ਗਰੀਬ ਮਸਾਂ ਮਸਾਂ ਗੁਜ਼ਾਰਾ ਕਰਨ ਵਾਲੇ, ਤੁਹਾਡੇ ਆਸਰੇ ਸਾਡਾ ਜੀਵਨ ਚੱਲਦਾ, ਮਹਾਰਾਜ ਇਹ ਟੈਕਸ ਕਿੱਥੋਂ ਦਈਏ? ਸਤਿਗੁਰੂ ਕਹਿਣ ਲੱਗੇ, ਭਾਈ ਤੁਹਾਨੂੰ ਚਿੰਤਾ ਨਹੀਂ ਕਰਨ ਦੀ ਲੋੜ, ਆਪੇ ਹੀ ਵਾਹਿਗੁਰੂ ਤੁਹਾਡੀ ਰੱਖਿਆ ਕਰੇਗਾ, ਗੁਰੂ ਘਰ ਤੁਹਾਡੀ ਬਾਂਹ ਫੜੇਗਾ, ਤੁਸੀਂ ਚਿੰਤਾ ਨਾ ਕਰੋ। ਸਾਧ ਸੰਗਤ ਜੀ, ਉਸ ਤੋਂ ਬਾਅਦ ਬੀਰਬਲ ਗੁਰੂ ਘਰ ਨਾਲ ਵੀ ਤਕਰਾਰ ਕਰਕੇ, ਬੀਰਬਲ ਜੋ ਅਕਬਰ ਬਾਦਸ਼ਾਹ ਦਾ ਬੜਾ ਪ੍ਰਸਿੱਧ ਵਜ਼ੀਰ ਹੋਇਆ, ਬੜਾ ਅਕਲਵਾਨ ਮੰਨਿਆ, ਉਸ ਨੂੰ ਵੀ ਨਗਰ ਦੇ ਲੋਕਾਂ ਨੇ ਕਿਹਾ, ਅਸੀਂ ਪ੍ਰਸ਼ਾਦਾ ਛਕਾ ਸਕਦੇ ਹਾਂ, ਗੁਰੂ ਕਾ ਲੰਗਰ ਚੱਲਦਾ, ਜਿੰਨਾ ਮਰਜ਼ੀ ਛਕ ਲਓ, ਪਰ ਟੈਕਸ ਨਹੀਂ ਦੇ ਸਕਦੇ। ਬੀਰਬਲ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਵੀ ਬੜੇ ਫਿੱਕੇ ਸ਼ਬਦ ਬੋਲੇ ਔਰ ਸਖ਼ਤੀ ਦਾ ਹੁਕਮ ਦਿੱਤਾ। ਕਹਿਣ ਲੱਗਾ, ਹੁਣ ਤਾਂ ਤੁਸੀਂ ਟੈਕਸ ਜਮ੍ਹਾਂ ਨਹੀਂ ਕਰਵਾਇਆ, ਜਿਹਨੇ ਜਿਹਨੇ ਟੈਕਸ ਨਹੀਂ ਦਿੱਤਾ ਇਹਨਾਂ ਦੇ ਨਾਮ ਰੋਜ਼ ਨਾਮਚੇ ਦੇ ਉਸ ਰਜਿਸਟਰ ਵਿੱਚ ਦਰਜ ਕਰੋ, ਤਾਂ ਕਿ ਇਹਨਾਂ ਤੋਂ ਮੈਂ ਵਾਪਸ ਆ ਕੇ ਟੈਕਸ ਜਬਰੀ ਉਗਰਾਵਾਂਗਾ ਔਰ ਸਜ਼ਾ ਦਿਆਂਗਾ। ਉਹ ਹਿੰਦੂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪਾਸ ਪਰਿਵਾਰ ਚੱਲ ਕੇ ਆਏ। ਮਹਾਰਾਜ ਬੜਾ ਵੱਡਾ ਉਸ ਨੇ ਸਖ਼ਤ ਹੁਕਮ ਦਿੱਤਾ। ਮਹਾਰਾਜ ਕਹਿਣ ਲੱਗੇ, ਇਹ ਜਿਉਂਦਾ ਵਾਪਸੀ ਨਹੀਂ ਆਉਣਾ ਪਾਵੇਗਾ, ਇੱਥੇ ਦੁਬਾਰਾ ਆ ਹੀ ਨਹੀਂ ਸਕੇਗਾ, ਤੁਸੀਂ ਨਿਸ਼ਚਿੰਤ ਰਹੋ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਦਾ ਭੇਜਿਆ ਐਡਾ ਅਕਲਵਾਨ, ਜਿਹਦੀਆਂ ਬੜੀਆਂ ਕਹਾਵਤਾਂ ਪ੍ਰਸਿੱਧ ਹਨ, ਪਰ ਗੁਰੂ ਘਰ ਦਾ ਸਤਿਕਾਰ ਨਾ ਰੱਖਣ ਕਰਕੇ ਬਰਫ਼ ਦੇ ਵਿੱਚ ਹੀ ਗਲ ਕੇ, ਜਿਹੜੇ ਅਫਗਾਨਿਸਤਾਨ ਦੇ ਅੱਗੇ ਤੋਂ ਅੱਗੇ ਬਰਫ਼ੀਲੇ ਇਲਾਕੇ ਸਨ ਉਹਨਾਂ ਨੂੰ ਜਿੱਤਣ ਵਾਸਤੇ ਗਿਆ, ਬਰਫ਼ ਵਿੱਚ ਹੀ ਗਲ ਕੇ ਸੜ ਮਰ ਗਿਆ, ਵਾਪਸ ਨਾ ਆ ਸਕਿਆ। ਉਦੋਂ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਧੀਰਜ ਬਖਸ਼ਣ ਵਾਸਤੇ ਇਹ ਸ਼੍ਰੀ ਮੁਖ ਵਾਕ ਅਸ਼ਟਪਦੀਆਂ ਦੇ ਵਿੱਚ ਬਖਸ਼ਿਸ਼ ਕੀਤੇ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਤਿਗੁਰੂ ਜੀ ਦੇ ਸ਼੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ।
ਸੋਰਠ ਨਾਗਣੀ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਪਹਿਲੇ ਘਰ ਸੁਰਤਾਲ ਵਿੱਚ ਤਿੰਨਾਂ ਤਿੰਨਾਂ ਤੁਕਾਂ ਵਾਲੀ ਇਹ ਅਸ਼ਟਪਦੀ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਵਾਹਿਗੁਰੂ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ।
ਹੇ ਹਰੀ ਵਾਹਿਗੁਰੂ ਪਰਮੇਸ਼ਰ ਦੀ, ਤੁਸੀਂ ਆਦਿ ਕਾਲ ਤੋਂ ਆਪਣੇ ਭਗਤਾਂ ਦੀ ਸਦਾ ਹੀ ਰੱਖਿਆ ਕਰਦੇ ਆਏ ਹੋ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ। ਆਪਣੇ ਭਗਤਾਂ ਦੀ ਤੁਸੀਂ ਸਦਾ ਹੀ ਰੱਖਿਆ ਕੀਤੀ ਹੈ।
ਧੁਰ ਤੂੰ ਰੱਖਦਾ ਆਇਆ,
ਧੁਰ ਆਦਿ ਤੋਂ ਲੈ ਕੇ ਤੁਸੀਂ ਭਗਤੀ ਕਰਨ ਵਾਲੇ ਭਗਤਾਂ ਨੂੰ ਹਮੇਸ਼ਾ ਆਪਣੀ ਕਿਰਪਾ ਦਾ ਹੱਥ ਦੇ ਕੇ ਉਹਨਾਂ ਨੂੰ ਬਚਾਇਆ, ਉਹਨਾਂ ਦੀ ਜ਼ਾਲਮਾਂ ਤੋਂ ਦੋਖੀਆਂ ਤੋਂ ਰੱਖਿਆ ਕੀਤੀ ਹੈ।
ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ।
ਸਤਸੰਗ ਜੀ, ਜਿਹੜੇ ਨਾਸਤਕ ਲੋਕ ਹੈ ਨਾ, ਨਾਸਤਕ ਲੋਕਾਂ ਦਾ ਸਭ ਤੋਂ ਮੁੱਢਲਾ ਮਨੁੱਖ ਕੌਣ ਹੋਇਆ? ਹਰਨਾਕਸ਼। ਹਰਨਾਕਸ਼ ਨਹੀਂ, ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਇਹ ਦਾਅਵਾ ਕੀਤਾ ਸੀ ਕਿ ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ, ਕੋਈ ਵਾਹਿਗੁਰੂ ਨਹੀਂ, ਕੋਈ ਰਾਮ ਨਹੀਂ, ਜੋ ਕੁਝ ਮੈਂ ਹੀ ਹੈ। ਜਿਹੜਾ ਮੇਰੀ ਇਨ ਮੰਨੇਗਾ, ਜੋ ਮੰਗੇਗਾ ਮੈਂ ਦੇਵਾਂਗਾ। ਜਲੇ ਹਰਨਾਕਸ਼ ਥਲੇ ਹਰਨਾਕਸ਼ ਦਾ ਜਾਪ ਜਪਾਇਆ। ਰੱਬ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਹੋਂਦ ਨੂੰ ਚੈਲੰਜ ਕਰਨ ਵਾਲਾ ਨਾਸਤਕਾਂ ਦਾ ਜਿਹੜਾ ਆਦੀ ਹੋਇਆ ਹਰਨਾਕਸ਼, ਜਦੋਂ ਉਸ ਨੇ ਪ੍ਰਹਿਲਾਦ 'ਤੇ ਜ਼ੁਲਮ ਕੀਤੇ ਨਾ, ਪ੍ਰਹਿਲਾਦ ਨੇ ਪਰਮੇਸ਼ਰ ਵਿੱਚ ਭਰੋਸਾ ਰੱਖਿਆ, ਵਾਹਿਗੁਰੂ ਤੋਂ ਆਪਣਾ ਅਕੀਦਾ, ਆਪਣਾ ਵਿਸ਼ਵਾਸ ਨਹੀਂ ਡੁਲਾਇਆ। ਚੌਥੇ ਪਾਤਸ਼ਾਹ ਜੀ ਦੇ ਬਚਨ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਉਹ ਜਿਹੜੇ ਜਨ ਭਗਤ ਪ੍ਰਹਿਲਾਦ ਵਰਗੇ ਭਗਤ ਸਨ, ਉਹਨਾਂ ਪਿਆਰਿਆਂ ਦੀ ਹੈ ਪ੍ਰਭੂ ਤੁਸੀਂ ਰੱਖਿਆ ਕੀਤੀ ਹਰ ਸਮੇਂ।
ਮਾਰ ਪਚਾਇਆ,
ਇਹ ਹਰੀ ਜੀ, ਹਰਨਾਕਸ਼ ਜਿਹੜਾ ਐਡਾ ਵੱਡਾ ਜ਼ਾਲਮ ਸੀ ਉਹਨੂੰ ਮਾਰ ਕੇ ਪਚਾ ਦਿੱਤਾ, ਖਤਮ ਕਰ ਦਿੱਤਾ, ਉਸ ਦਾ ਨਾਸ ਕਰ ਦਿੱਤਾ ਹੈ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ।
ਜਿਹੜੇ ਗੁਰਮੁਖ ਹੈ, ਗੁਰਾਂ ਵੱਲ ਜਿਨ੍ਹਾਂ ਦਾ ਮੁੱਖ ਹੈ ਹਮੇਸ਼ਾ ਵਾਸਤੇ, ਉਹਨਾਂ ਨੂੰ ਮੇਰੇ ਹਰੀ ਦੇ ਉੱਤੇ ਜੋ ਜੋ ਸਾਰਿਆਂ ਜੀਵਾਂ ਦਾ ਜੀਓ ਆਸਰਾ ਹੈ, ਉਸ ਉੱਤੇ ਪੂਰਨ ਭਰੋਸਾ ਹੈ, ਪੂਰਨ ਵਿਸ਼ਵਾਸ ਹੈ। ਪ੍ਰਹਿਲਾਦ ਵਰਗੇ ਗੁਰਮੁਖਾਂ ਨੂੰ, ਧਰੂਵ ਵਰਗੇ ਗੁਰਮੁਖਾਂ ਨੂੰ, ਜਿਹੜੇ ਜਿੰਨੇ ਵੀ ਗੁਰਮੁਖ ਮਹਾਂਪੁਰਖ ਗੁਰਸਿੱਖ ਭਗਤ ਹੋਏ, ਸ਼ਹੀਦ ਹੋਏ, ਸਾਰਿਆਂ ਨੇ ਭਾਈ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ। ਗੁਰਮੁਖ ਬਾਬਾ ਦੀਪ ਸਿੰਘ ਜੀ, ਗੁਰਮੁਖ ਭਾਈ ਮਨੀ ਸਿੰਘ ਜੀ, ਗੁਰਮੁਖ ਭਾਈ ਤਾਰੂ ਸਿੰਘ ਜੀ, ਗੁਰਮੁਖ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸੋ ਇਹਨਾਂ ਨੂੰ ਆਪਣੇ ਵਾਹਿਗੁਰੂ 'ਤੇ ਪੂਰਨ ਪ੍ਰਤੀਤੀ ਹੈ, ਭਰੋਸਾ ਹੈ, ਵਿਸ਼ਵਾਸ ਹੈ, ਜਿਹੜੇ ਗੁਰਮੁਖ ਹਨ।
ਮਨਮੁਖ ਭਰਮ ਭੁਲਾਇਆ,
ਪਰ ਮਨਮੁਖ ਭਰਮ ਵਿੱਚ ਪੈ ਕੇ ਭੁੱਲ ਗਏ, ਉਹਨਾਂ ਨੂੰ ਵਾਹਿਗੁਰੂ 'ਤੇ ਭਰੋਸਾ ਵਿਸ਼ਵਾਸ ਨਹੀਂ ਹੈ। ਪ੍ਰਤੀਤ ਹੈ, ਪ੍ਰਤੀਤ ਹੀ ਆਈ ਜਿਨ ਜਨਕੈ ਤਿਨ ਕਉ ਪਦਵੀ ਉੱਚ ਪਈ। ਜਿਨ੍ਹਾਂ ਨੂੰ ਭਰੋਸਾ ਆ ਗਿਆ, ਉਹਨਾਂ ਨੂੰ ਉੱਚੀਆਂ ਪਦਵੀਆਂ ਪ੍ਰਾਪਤ ਹੋਈਆਂ ਵਾਹਿਗੁਰੂ ਦੇ ਦਰ 'ਤੇ। ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹ ਮਨਮੁਖ ਭਰਮ ਦੇ ਵਿੱਚ ਪੈ ਕੇ ਭੁੱਲ ਗਏ ਔਰ 84 ਦੇ ਗੇੜੇ ਵਿੱਚ ਪੈ ਜਾਂਦੇ ਹਨ।
ਹਰ ਜੀ ਇਹ ਤੇਰੀ ਵਡਿਆਈ,
ਹੇ ਵਾਹਿਗੁਰੂ ਜੀ, ਇਹ ਤੇਰੀ ਵੱਡੀ ਤੋਂ ਵੱਡੀ ਮਹਿਮਾ ਵਡਿਆਈ ਹੈ।
ਭਗਤਾਂ ਕੀ ਪੈਜ ਰੱਖ ਤੂੰ ਸਵਾਮੀ,
ਹੇ ਸਵਾਮੀ ਸਾਰਿਆਂ ਦੇ ਮਾਲਕ, ਤੂੰ ਭਗਤਾਂ ਦੀ ਹਮੇਸ਼ਾ ਵਾਸਤੇ ਪੈਜ ਪ੍ਰਤੱਗਿਆ ਪੂਰੀ ਕਰਦਾ। ਜਿਹੜੀ ਪ੍ਰਤੱਗਿਆ ਕਰ ਲਈ, ਉਹਨਾਂ ਦੀ ਪੂਰੀ ਕੀਤੀ। ਇਉਂ ਉਹਨਾਂ ਦੀ ਰੱਖ ਰੱਖਿਆ ਵੀ ਕਰਦਾ, ਪ੍ਰਤੱਗਿਆ ਵੀ ਪੂਰੀ ਕਰਦਾ ਹੈ।
ਭਗਤ ਤੇਰੀ ਸਰਣ ਆਈ,
ਭਗਤਾਂ ਨੇ ਤੇਰੀ ਭਗਤੀ ਕਰਕੇ ਤੇਰੇ ਚਰਨਾਂ ਦਾ ਓਟ ਆਸਰਾ ਲਿਆ ਹੋਇਆ ਹੈ।
ਰਹਾਉ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਭਗਤਾਂ ਨੂੰ ਜਮ ਜੋਹੇ ਨਾ ਸਾਕ।
ਜਿਹੜੇ ਭਗਤੀ ਕਰਨ ਵਾਲੇ ਭਗਤ ਹੈ ਨਾ, ਉਹਨਾਂ ਨੂੰ ਜਮ ਉਹਨਾਂ ਵੱਲ ਅੱਖ ਭਰ ਕੇ ਵੀ ਜੋਹੇ ਵੇਖ ਨਹੀਂ ਸਕਦਾ ਕਦੇ।
ਕਾਲ ਨਾ ਨੇੜੇ ਜਾਈ,
ਮ੍ਰਿਤਿਯੂ ਦਾ ਦੁੱਖ ਵੀ ਉਹਨਾਂ ਦੇ ਨੇੜੇ ਨਹੀਂ ਜਾਂਦਾ। ਅਰਡਾਵੇ ਬਿਲਾਵੇ ਨਿੰਦਕ ਆਪਣਾ ਕੀਤਾ ਪਾਵੇ। ਮਹਾਰਾਜਾ ਭੁਪਿੰਦਰ ਸਿੰਘ ਨੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ, ਜੀ ਮਰਦੇ ਮਨਮੁਖ ਵੀ ਹੈ, ਮਰਦੇ ਗੁਰਮੁਖ ਵੀ ਹੈ, ਮਰਦੇ ਸੰਤ ਵੀ ਹੈ, ਮਰਦੇ ਸਾਖਤ ਵੀ ਹੈ, ਫਿਰ ਫਰਕ ਕੀ ਹੋਇਆ? ਮਹਾਂਪੁਰਖ ਕਹਿਣ ਲੱਗੇ, ਨਹੀਂ ਭਾਈ, ਮਰਨ ਮਰਨ ਵਿੱਚ ਫਰਕ ਹੈ। ਗੁਰਮੁਖ ਦਰਗਹਿ ਸੁਰਖਰੂ, ਵਾਹਿਗੁਰੂ ਦੇ ਪਿਆਰੇ ਸੰਤ ਜਿਹੜੇ ਹੁੰਦੇ ਹੈ ਉਹਨਾਂ ਦੇ ਨੇੜੇ ਮੌਤ ਦਾ ਦੁੱਖ ਨਹੀਂ ਆਉਂਦਾ। ਜਿਵੇਂ ਸੱਪ ਕੁੰਜ ਤਿਆਗ ਦਿੰਦਾ ਸੁਖੈਨ ਹੀ, ਹਾਥੀ ਆਪਣੇ ਗਲ ਵਿੱਚੋਂ ਮਾਲਾ ਸੁਖੈਨ ਹੀ ਲਾ ਦਿੰਦਾ, ਇਉਂ ਆਪਣਾ ਸਰੀਰ ਤਿਆਗ ਜਾਂਦੇ ਆ। ਉਹਨਾਂ ਨੂੰ ਕੋਈ ਪੀੜ ਦੁੱਖ ਜਮਾਂ ਦੀਆਂ ਦਰਦਾਂ ਨਹੀਂ ਹੁੰਦੀਆਂ। ਪਰ ਜਿਹੜੇ ਮਨਮੁੱਖ ਹੈ, ਅਰੜਾਵੇ ਬਿਲਾਵੇ ਨਿੰਦਕ, ਮਨਮੁੱਖ ਵਾਹਿਗੁਰੂ ਦੇ ਨਿੰਦਕ, ਪ੍ਰਭੂ ਦੇ ਪਿਆਰਿਆਂ ਦੇ ਨਿੰਦਕ, ਉਹਨਾਂ ਦੀ ਅਰੜਾਟ ਪੈਂਦਾ, ਉਹਨਾਂ ਦਾ ਬਿਰਲਾਪ ਪੈਂਦਾ ਜਦੋਂ ਉਹ ਮਰਦੇ ਹੈ, ਕੂਕਾਂ ਪੈਂਦੀਆਂ ਉਹਨਾਂ ਦੀਆਂ। ਇਸ ਕਰਕੇ ਭਾਈ, ਪ੍ਰਭੂ ਦੇ ਪਿਆਰਿਆਂ ਦੇ ਨੇੜੇ ਮੌਤ ਦਾ ਦੁੱਖ ਨੇੜੇ ਨਹੀਂ ਜਾਂਦਾ।
ਕੇਵਲ ਰਾਮ ਨਾਮ ਮਨ ਵਸਿਆ,
ਇਹਨਾਂ ਦੇ ਮਨ ਵਿੱਚ ਇੱਕੋ ਇੱਕ ਰਮੇ ਹੋਏ ਵਾਹਿਗੁਰੂ ਦਾ ਨਾਮ ਵਸ ਗਿਆ, ਐਨ ਹਿਰਦੇ ਵਿੱਚ ਟਿਕ ਗਿਆ।
ਨਾਮੇ ਹੀ ਮੁਕਤ ਪਾਈ,
ਉਹਨਾਂ ਦੇ ਨਾਮ, ਉਹਨਾਂ ਨੇ ਨਾਮ ਦੇ ਅਭਿਆਸ ਦੁਆਰਾ ਨਾਮ ਵਿੱਚੋਂ ਹੀ ਮੁਕਤੀ ਦੇ ਮਾਨ ਮਹਾਨ ਇਸ ਪਦਾਰਥ ਨੂੰ, ਮੋਕਸ਼ ਨੂੰ ਪ੍ਰਾਪਤ ਕਰ ਲਿਆ।
ਰਿਤ ਸਿੱਧ ਸਭ ਭਗਤਾ ਚਰਨੀ ਲਾਗੀ,
ਭਗਤਾਂ ਦੇ ਚਰਨੀ ਕੀ ਲੱਗਦਾ? ਰਿੱਧੀ ਅੰਨ ਦੀ ਅਤੋਟਤਾ, ਸਿੱਧੀਆਂ ਗੁਪਤ ਪ੍ਰਗਟ ਹੋਣਾ, ਜਿੰਨੀਆਂ ਵੀ ਰਿੱਧੀਆਂ ਸਿੱਧੀਆਂ ਸਾਰੀਆਂ ਭਗਤਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੀਆਂ ਹਨ।
ਗੁਰ ਕੈ ਸਹਿਜ ਸੁਭਾਈ,
ਗੁਰਾਂ ਦੀ ਕਿਰਪਾ ਨਾਲ ਸਹਿਜ ਸੁਤੇ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ ਨਾਮ ਦੀ ਕਮਾਈ ਕਰਕੇ। ਔਰ ਸੁਤੇ ਸਿੱਧੀ ਉਹਨਾਂ ਦਾ ਹਿਰਦਾ, ਐਨ ਮਨ ਦੇ ਵਿੱਚ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ, ਐਨ ਹਿਰਦਾ ਟਿਕ ਜਾਂਦਾ। ਜਿਹੜੇ ਭਾਵਨਾ ਨਾਲ ਆਪਣੇ ਗੁਰੂ ਦੇ ਨਾਮ ਦੇ ਨਾਲ ਪ੍ਰੇਮ ਕਰਦੇ ਆ ਭਗਤ,
ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ।
ਹੁਣ ਮਨਮੁੱਖਾਂ ਦੀ ਹਾਲਤ ਦੱਸਦੇ, ਪਹਿਲਾਂ ਗੁਰਮੁਖਾਂ ਦੀ ਅਵਸਥਾ ਦੱਸੀ ਹੈ। ਮਨਮੁੱਖਾਂ ਨੂੰ ਕਦੇ ਭਰੋਸਾ ਨਹੀਂ ਆਉਂਦਾ ਆਪਣੇ ਵਾਹਿਗੁਰੂ ਤੇ,
ਅੰਤਰ ਲੋਭ ਸੁਆਓ,
ਕਿਉਂਕਿ ਉਹਨਾਂ ਦੇ ਅੰਦਰ ਪਦਾਰਥਾਂ ਦਾ ਜਿਹੜਾ ਮਾਇਆ ਦਾ ਲੋਭ ਹੈ, ਇਸੇ ਦਾ ਹੀ ਉਹਨਾਂ ਨੇ ਸੁਆਓ ਪ੍ਰਯੋਜਨ ਬਣਾਇਆ ਵੀ ਸਾਡਾ ਪ੍ਰਯੋਜਨ, ਸਾਡਾ ਮਤਲਬ ਹੈ ਜਿਵੇਂ ਕਿਵੇਂ ਕਰਕੇ ਲੋਕਾਂ ਤੋਂ ਮਾਇਆ ਇਕੱਠੀ ਕਰਨੀ। ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਧਾਰਾ ਪੈ ਆਣ ਲਟਾਵੇ। ਇਉਂ ਮਨਮੁੱਖਾਂ ਦੀ ਐਸੀ ਹਾਲਤ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦੇ,
ਉਹਨਾਂ ਨੇ ਗੁਰਮੁਖਾਂ ਦੁਆਰਾ, ਗੁਰਮੁਖਾਂ ਦੀ ਸੰਗਤ ਦੁਆਰਾ ਉਹਨਾਂ ਨੇ ਆਪਣਾ ਹਿਰਦਾ ਨਾਮ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਨਹੀਂ ਬਿੰਨਿਆ। ਕਈਆਂ ਨੇ ਇਸ ਸਥਾਨ ਤੇ ਬਾਣੀ ਦੀ ਬੜੀ ਵਰਗਿਆ ਕੀਤੀ, ਆਪਣੇ ਕੋਲੋਂ ਹੀ ਮਨਮੁੱਖ ਸ਼ਬਦ ਲਾ ਦਿੱਤਾ ਲਿਖਤ ਦੇ ਵਿੱਚ। ਨਹੀਂ ਭਾਈ, ਇੱਥੇ ਗੁਰਮੁਖ ਸ਼ਬਦ ਹੀ ਗੁਰੂ ਸਾਹਿਬ ਨੇ ਲਿਖਿਆ। ਬਾਣੀ ਵਿੱਚ ਕਦੇ ਕੋਈ ਲੱਗ ਮਾਤਰ ਦੀ ਵਾਧ ਘਾਟ ਨਹੀਂ ਕਰਨੀ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘਾਟ ਵਾਧ ਕੁਛ ਨਾਹੀਂ। ਬੜਾ ਵੱਡਾ ਪਾਪ ਹੈ ਜਿਹੜਾ ਕਰੇਗਾ, ਜਿਹੜਾ ਅੱਜ ਵੀ ਕਰਦਾ ਉਹਨੂੰ ਵੀ ਪਾਪ ਲੱਗੇਗਾ। ਇਹ ਗੁਰਮੁਖ ਸ਼ਬਦ ਹੈ, ਮਨਮੁਖ ਸ਼ਬਦ ਨਹੀਂ ਹੈ। ਗੁਰਮੁਖਾਂ ਦੁਆਰਾ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਸ਼ਬਦ ਨੂੰ ਨਹੀਂ ਵਿੰਨਿਆ ਵਸਾਇਆ,
ਹਰ ਨਾਮ ਨਾ ਲਾਗਾ ਭਾਉ,
ਨਾਮ ਨਾਲ ਜਿਨ੍ਹਾਂ ਦਾ ਪ੍ਰਭੂ ਦੇ ਪਰਮੇਸ਼ਰ ਦੇ ਨਾਮ ਨਾਲ ਭਾਉ ਪ੍ਰੇਮ ਨਹੀਂ ਲੱਗਿਆ।
ਕੂੜ ਕਪਟ ਪਾਜ ਲਹਿ ਜਾਸੀ,
ਉਹਨਾਂ ਲੋਕਾਂ ਦਾ ਜਿਹੜਾ ਸਾਧ ਸੰਗਤ ਜੀ, ਕੂੜ ਕਪਟ ਪਾਜ ਲਹਿ ਜਾਸੀ, ਝੂਠਾ ਝੂਠ ਅਤੇ ਛਲ ਦੁਆਰਾ ਜਿਹੜਾ ਪਾਜ ਪਖੰਡ ਉਹਨਾਂ ਨੇ ਬਣਾਇਆ ਹੋਇਆ, ਉਹਨਾਂ ਦਾ ਕੂੜ ਝੂਠ ਦਾ ਔਰ ਛਲ ਦਾ ਅਤੇ ਪਖੰਡ ਦਾ ਜਿਹੜਾ ਪੜਦਾ, ਪਾਜ ਪੜਦਾ, ਉਹ ਸਾਰਾ
ਲੈ ਜਾਂਦਾ ਉੱਗੜ ਜਾਂਦਾ ਜੇ ਦਿਖਾਵਾ ਵੀ ਕਰਨ ਆਪਣੇ ਆਪ ਨੂੰ ਚੰਗਾ ਬਣਦਾ
ਮਨਮੁਖ ਫੀਕਾ ਅਲਾਓ
ਜਿਹੜੇ ਮਨਮੁਖ ਆ ਉਹ ਅਲਾਓ ਉਚਾਰਨ ਕੀ ਕਰਦੇ ਫਿੱਕੇ ਸ਼ਬਦ ਫਿੱਕਾ ਹੀ ਬੋਲਦੇ ਆ ਫਿੱਕਾ ਹੀ ਉਚਾਰਦੇ ਹਨ ਔਰ ਉਹਨਾਂ ਦਾ ਮਨ ਤਨ ਵੀ ਹਮੇਸ਼ਾ ਫਿੱਕਾ ਹੀ ਰਹਿੰਦਾ ਰਸ ਨਹੀਂ ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਰਸ ਭਰਪੂਰ ਨਹੀਂ ਹੈ
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ
ਪ੍ਰਭੂ ਆਪ ਹੀ ਭਗਤਾਂ ਵਿੱਚ ਵਰਤਦਾ ਹੈ ਸੰਸਾਰ ਦੇ ਅੰਦਰ
ਭਗਤੀ ਹੂ ਤੂੰ ਜਾਤਾ
ਹੇ ਵਾਹਿਗੁਰੂ ਤੂੰ ਭਗਤੀ ਕਰਕੇ ਗੁਰੂ ਕੀ ਬਾਣੀ ਦੁਆਰਾ ਜਿਹੜੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਅੱਜ ਦੇ ਦਿਨ ਬਖਸ਼ਿਸ਼ ਕੀਤੀ ਇਸ ਬਾਣੀ ਦੁਆਰਾ ਹੇ ਵਾਹਿਗੁਰੂ ਪਰਮੇਸ਼ਰ ਨੂੰ ਭਗਤੀ ਦੁਆਰਾ ਨਾਮ ਦੁਆਰਾ ਹੀ ਜਾਤਾ ਜਾਣਿਆ ਜਾਂਦਾ ਹੈ
ਮਾਇਆ ਮੋਹ ਸਭ ਲੋਕ ਹੈ ਤੇਰੀ
ਜਿਹੜੇ ਮਨਮੁਖ ਹੈ ਨਾ ਉਹਨਾਂ ਦੀ ਹਾਲਤ ਦੱਸਦੇ ਹੈ ਕਿ ਮਨਮੁਖਾਂ ਦਾ ਮਾਇਆ ਵਿੱਚ ਹੀ ਮੋਹ ਹੈ ਮਨਮੁਖ ਲੋਕ ਮਾਇਆ ਦੇ ਮੋਹ ਦੇ ਵਿੱਚ ਹੀ ਫਸੇ ਹੋਏ ਹੈ
ਤੂੰ ਇੱਕੋ ਪੁਰਖ ਵਿਧਾਤਾ
ਪਰ ਉਹ ਫਲ ਪ੍ਰਦਾਤਾ ਪਰਮੇਸ਼ਰ ਇੱਕ ਹੈ ਮਨਮੁਖਾਂ ਨੇ ਤਾਂ ਮਾਇਆ ਨੂੰ ਇੱਕੋ ਹੀ ਪ੍ਰਯੋਜਨ ਬਣਾਇਆ ਪਰ ਭਗਤਾਂ ਨੇ ਇੱਕ ਪੁਰਖ ਇੱਕੋ ਹੀ ਪਰਿਪੂਰਨ ਵਾਹਿਗੁਰੂ ਨੂੰ ਜੋ ਪੁਰਸ਼ਾਰਥ ਦੇ ਦੇਣ ਵਾਲਾ ਹੈ ਫਲ ਪ੍ਰਦਾਤਾ ਹੈ ਉਸੇ ਨੂੰ ਇੱਕ ਆਪਣਾ ਆਸਰਾ ਮੰਨਣਾ ਕੀਤਾ ਹੈ
ਹਉਮੈ ਮਾਰ ਮਨਸਾ ਮਨਹਿ ਸਮਾਣੀ
ਉਹਨਾਂ ਨੇ ਆਪਣੇ ਗੁਣਾਂ ਦੀ ਹਉਮੈ ਨੂੰ ਔਰ ਮਨ ਦੀਆਂ ਜਿੰਨੀਆਂ ਵਾਸ਼ਨਾਵਾਂ ਨੂੰ ਮਾਰ ਕਰਕੇ ਗੁਰੂ ਦੇ ਨਾਮ ਵਿੱਚ ਵਾਹਿਗੁਰੂ ਦੇ ਵਿੱਚ ਸਮਾ ਗਏ ਆ ਲੀਨ ਹੋ ਗਏ ਆ
ਗੁਰ ਕੈ ਸ਼ਬਦ ਪਛਾਤਾ
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਦੁਆਰਾ ਭਗਤੀ ਦੀ ਕਮਾਈ ਦੁਆਰਾ ਵਾਹਿਗੁਰੂ ਨੂੰ ਜਾਣ ਲਿਆ ਹੈ
ਅਚਿੰਤ ਕੰਮ ਕਰਹਿ ਪ੍ਰਭ ਤਿਨਕੇ
ਅਚਿੰਤ ਅਚਨਚੇਤ ਮੇਰਾ ਵਾਹਿਗੁਰੂ ਉਹਨਾਂ ਦੇ ਸਾਰੇ ਕਾਰਜ ਕਰ ਦਿੰਦਾ ਨਾਮਦੇਵ ਦਾ ਨਾਮਦੇਵ ਦੀ ਛੱਪਰੀ ਧੰਨੇ ਦੀਆਂ ਗਊਆਂ ਕਬੀਰ ਸਾਹਿਬ ਦਾ ਜੱਗ ਇਉਂ ਅਚਨਚੇਤ ਆਪਣੇ ਪਿਆਰਿਆਂ ਦੇ ਸਾਰੇ ਕਾਰਜ ਸਵਾਰ ਦਿੰਦਾ ਕੰਮ ਕਰ ਦਿੰਦਾ ਹੈ
ਜਿਨ ਹਰ ਕਾ ਨਾਮ ਪਿਆਰਾ
ਜਿਨ੍ਹਾਂ ਨੂੰ ਹਰੀ ਦੇ ਨਾਮ ਨਾਲ ਪਿਆਰ ਲੱਗਾ ਹੋਇਆ ਹੈ
ਗੁਰ ਪ੍ਰਸਾਦ ਸਦਾ ਮਨ ਵਸਿਆ
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੇ ਮਨ ਵਿੱਚ ਨਾਮ ਵਸ ਗਿਆ ਹੈ
ਸਭ ਕਾਜ ਸਵਾਰਨ ਹਾਰ
ਲੋਕ ਪ੍ਰਲੋਕ ਦੇ ਸਾਰੇ ਕਾਰਜ ਉਹਨਾਂ ਦੇ ਸਵਾਰ ਦਿੱਤੇ ਆ ਵਾਹਿਗੁਰੂ ਦੇ ਨਾਮ ਨੇ
ਉਹਨਾਂ ਕੀ ਰੀਸ ਕਰੇ ਸੋਵੇ ਗੁੱਚਾ
ਜਿਹੜਾ ਉਹਨਾਂ ਦੀ ਰੀਸ ਕੀ ਬਰਾਬਰੀ ਕਰਦਾ ਨਾਮ ਜਪਣ ਵਾਲਿਆਂ ਦੀ ਜਿਹੜਾ ਕੋਈ ਭਾਈ ਬਰਾਬਰੀ ਕਰਦਾ ਨਾ ਉਹ ਸੋਭ ਗੁੱਚਾ ਉਹ ਲੋਕ ਪ੍ਰਲੋਕ ਵਿੱਚ ਖੁਆਰੀ ਹੀ ਉਹਨੂੰ ਪ੍ਰਾਪਤ ਹੁੰਦੀ ਹੈ ਉਹਨੂੰ ਖੁਆਰੀਆਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ
ਜਿਨ ਹਰ ਪ੍ਰਭ ਹੈ ਰਖਵਾਰ
ਜਿਨ੍ਹਾਂ ਦਾ ਪ੍ਰਭੂ ਰੱਖਿਅਕ ਹੈ ਉਹਨਾਂ ਦੀ ਕੋਈ ਰੀਸ ਬਰਾਬਰੀ ਨਹੀਂ ਕਰ ਸਕਦਾ ਬਾਣੀ ਦੀ ਬਰਾਬਰੀ ਬੜਿਆਂ ਨੇ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਤਾਂ ਨਹੀਂ ਨਾ ਕੋਈ ਹੋ ਸਕਿਆ
ਬਿਨ ਸਤਿਗੁਰ ਸੇਵਾ ਕਿਨੈ ਨਾ ਪਾਇਆ
ਬਿਨ ਸਤਿਗੁਰ ਸੇਵੇ ਸਤਿਗੁਰਾਂ ਦੀ ਸੇਵਾ ਭਗਤੀ ਤੋਂ ਬਿਨਾਂ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਸਤਿਗੁਰਾਂ ਦੇ ਨਾਮ ਦੀ ਕਮਾਈ ਤੋਂ ਬਿਨਾਂ ਕਿਸੇ ਨੂੰ ਵੀ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ
ਮਨਮੁਖ ਭੌਕ ਮੋਏ ਬਿਲ ਲਾਈ
ਮਨਮੁਖ ਮਾਇਆ ਦੇ ਮੋਹ ਦੇ ਵਿੱਚ ਕੂਕਰ ਦੀ ਨਿਆਈ ਭੌਂਕ ਭੌਂਕ ਕੇ ਭਾਵ ਭੱਬ ਭੱਬ ਕੇ ਭਟਕ ਭਟਕ ਕੇ ਔਰ ਮਾਇਆ ਦੀ ਉਮੰਗ ਲਈ ਥਾਂ ਥਾਂ ਜਿਵੇਂ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਭਖ ਸਭ ਖਾਏ ਇਸ ਤਰ੍ਹਾਂ ਉਹ ਵਿਰਲਾਪ ਹਮੇਸ਼ਾ ਰੋਣਾ ਉਹਨਾਂ ਦੇ ਪੱਲੇ ਪਿਆ ਰਹਿੰਦਾ ਹੈ
ਆਵੈ ਜਾਵਹਿ ਠੌਰ ਨਾ ਪਾਵਹਿ
ਜਨਮ ਧਾਰ ਕੇ ਆਉਂਦੇ ਮਰ ਕੇ ਜਾਂਦੇ ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਵਾਹਿਗੁਰੂ ਦੀ ਦਰਗਾਹ ਵਿੱਚ
ਦੁੱਖ ਮਹਿ ਦੁੱਖ ਸਮਾਈ
ਦੁੱਖ ਹੀ ਪੱਲੇ ਪਏ ਰਹਿੰਦੇ ਦੁੱਖਾਂ ਵਿੱਚ ਹੀ ਉਹ ਮਰ ਅਤੇ ਖੱਪ ਜਾਂਦੇ ਹਨ
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵਾ
ਜਿਹੜੇ ਗੁਰਮੁਖ ਹੈ ਮੁਖੀ ਸਤਿਗੁਰਾਂ ਤੋਂ ਨਾਮ ਅੰਮ੍ਰਿਤ ਦੀ ਦਾਤ ਲੈ ਕੇ ਨਾਮ ਅੰਮ੍ਰਿਤ ਦੇ ਰਸ ਨੂੰ ਅਭਿਆਸ ਦੁਆਰਾ ਪੀਣਾ ਕਰਦੇ ਹੈ
ਸਹਿਜੇ ਸਾਚ ਸਮਾਈ
ਸੁਤੇ ਸਿੱਧ ਸੱਚ ਸਰੂਪ ਵਿੱਚ ਉਹਨਾਂ ਦੀ ਲੀਨਤਾ ਅਭੇਦਤਾ ਇਕਮਿਕਤਾ ਹੋ ਜਾਂਦੀ ਹੈ
ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ
ਜਿਨ੍ਹਾਂ ਨੇ ਸਤਿਗੁਰੂ ਦਾ ਦਰ ਨਹੀਂ ਪ੍ਰਾਪਤ ਕੀਤਾ ਸਤਿਗੁਰੂ ਦੇ ਦਰ ਦੀ ਸੇਵਾ ਨਹੀਂ ਕੀਤੀ ਉਹਨਾਂ ਦਾ ਜੰਮਣ ਅਤੇ ਮਰਨ ਜਿਹੜਾ ਉਹਨਾਂ ਦੇ ਗਲ ਪਿਆ ਰਹਿੰਦਾ ਇਹ ਨਹੀਂ ਉਹਨਾਂ ਦਾ ਖਹਿੜਾ ਛੁੱਟਦਾ
ਜੇ ਅਨੇਕ ਕਰਮ ਕਰੇ ਅਧਕਾਈ
ਜੇ ਅਨੇਕਾਂ ਤਰ੍ਹਾਂ ਦੇ ਅਧਿਕ ਤੋਂ ਅਧਿਕ ਕਰਮ ਵੀ ਕਰਨ ਜੰਮਣ ਮਰਨ ਤੋਂ ਨਹੀਂ ਉਹ ਛੁੱਟਦੇ ਹਨ
ਵੇਦ ਪੜ੍ਹੇ ਤੈ ਵਾਦ ਵਖਾਣ
ਭਾਵੇਂ ਵੇਦਾਂ ਨੂੰ ਪੜ੍ਹ ਲੈਣ ਭਾਵੇਂ ਵੇਦਾਂ ਦਾ ਅੱਗੇ ਬਤੰਡਾ ਵਾਦ ਆਦਿਕ ਚਰਚਾ ਆਦਿਕ ਵੀ ਕਰਨ ਵਖਿਆਨ ਵੀ ਕਰਨ
ਬਿਨ ਹਰ ਪਾਤ ਗਵਾਈ
ਵੱਡੇ ਵੱਡੇ ਵਿਦਵਾਨ ਵੀ ਨਾਸਤਕ ਮਨਮੁਖ ਬਣੇ ਦੇਖੇ ਹੈ ਔਰ ਬਿਨਾਂ ਹਰੀ ਤੋਂ ਨਾਮ ਤੋਂ ਗੁਰੂ ਦੀ ਕਿਰਪਾ ਤੋਂ ਉਹਨਾਂ ਦੀ ਪਤ ਇੱਜ਼ਤ ਲੋਕ ਪ੍ਰਲੋਕ ਦੇ ਵਿੱਚ ਖਤਮ ਹੋ ਗਈ ਹੈ
ਸੱਚਾ ਸਤਿਗੁਰ ਸਾਚੀ ਜਿਸ ਬਾਣੀ
ਦੇਖੋ ਪ੍ਰਤੱਖ ਸਤਿਗੁਰੂ ਦਾ ਆਵਾਜ਼ਾ ਅੱਜ ਗੁਰਬਾਣੀ ਦੇ ਪ੍ਰਕਾਸ਼ ਦਾ ਹੀ ਪਾਵਨ ਗੁਰਪੁਰਬ ਹੈ ਸਤਿਗੁਰੂ ਨਿਰਣਾ ਦੇ ਰਿਹਾ ਕਿ ਸੱਚਾ ਹੀ ਸਤਿਗੁਰੂ ਹੈ ਤੇ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ ਤਿੰਨਾਂ ਕਾਲਾਂ ਵਿੱਚ
ਅੱਜ ਛੂਟ ਹੈ ਗੁਰ ਸ਼ਰਨ ਆਈ
ਜਿਹੜਾ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਨਾ ਸੰਸਾਰ ਵੱਲੋਂ ਭੱਜ ਕੇ ਸੰਸਾਰ ਨੂੰ ਪਿੱਠ ਦੇ ਕੇ ਭੱਜ ਕੇ ਦੁਖੀ ਹੋਇਆ ਗੁਰੂ ਦੇ ਦਰ ਤੇ ਆ ਕੇ ਪੈ ਗਿਆ ਚਰਨਾਂ ਵਿੱਚ ਉਹ ਜੰਮਣ ਮਰਨ ਤੋਂ ਛੁੱਟ ਗਏ ਐ ਦੁੱਖਾਂ ਤੋਂ ਛੁੱਟ ਗਏ ਐ
ਜਿਨ ਹਰ ਮਨ ਵਸਿਆ ਸੇ ਦਰ ਸੱਚ
ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਸੰਗਤ ਰੂਪ ਦਰ ਵਿੱਚ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹ ਸੱਚੇ ਐ
ਦਰ ਸੱਚ ਸਚਿਆਰਾ
ਸੱਚੇ ਦਾ ਦਰ ਸੱਚਖੰਡ ਹੈ ਉਹ ਸਚਿਆਰੇ ਸਚਿਆਈ ਨੂੰ ਕਮਾਉਣ ਵਾਲੇ ਸੱਚੇ ਨਾਮ ਨਾਲ ਜੁੜੇ ਹੋਏ ਉੱਥੇ ਵੀ ਉਹ ਸੋਭਨੀਕ ਹਨ ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ
ਉਹਨਾਂ ਦੀ ਸੋਭਾ ਜੁਗ ਜੁਗ ਹੋਈ
ਉਹਨਾਂ ਦੀ ਜਿਹੜੀ ਸੋਭਾ ਵਡਿਆਈ ਜੁਗਾਂ ਜੁਗਾਂ ਦੇ ਅੰਦਰ ਹੋਈ ਹੈ ਅਤੇ ਹਮੇਸ਼ਾ ਹੋਵੇਗੀ ਅਤੇ ਹੋ ਰਹੀ ਹੈ
ਕੋਈ ਨਾ ਮੇਟਣ ਹਾਰ
ਭਗਤਾਂ ਦੀ ਪਿਆਰਿਆਂ ਦੀ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੀ ਵਡਿਆਈ ਨੂੰ ਕੋਈ ਰੋਕ ਨਹੀਂ ਸਕਦਾ ਮੇਟ ਨਹੀਂ ਸਕਦਾ ਦੁਨੀਆਂ ਤੋਂ ਖਤਮ ਨਹੀਂ ਕਰ ਸਕਦਾ ਉਹ ਤਾਂ ਸਦਾ ਹੀ ਹੋਣੀ ਹੈ
ਨਾਨਕ ਤਿਨ ਕਹਿ ਸਦ ਬਲਿਹਾਰ
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਤਿਨ੍ਹਾਂ ਤੋਂ ਸਦਾ ਬਲਿਹਾਰ ਅਤੇ ਕੁਰਬਾਨ ਜਾਣਾ ਕਰਦੇ ਹਾਂ
ਜਿਨ ਹਰ ਰਾਖਿਆ ਉਰ ਧਾਰ
ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਵਸਾ ਕੇ ਰੱਖਿਆ ਹੋਇਆ ਐਸੇ ਪ੍ਰਭੂ ਦੇ ਪਿਆਰਿਆਂ ਤੋਂ ਮਹਾਰਾਜ ਕਹਿੰਦੇ ਅਸੀਂ ਸਦਾ ਸਦਾ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਦੁਨੀਆਂ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਇਸ ਅਸਥਾਨ 'ਤੇ ਜੁੜੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ
ਉਹਨਾਂ ਦੀ ਸੋਭਾ
ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕਹਿ ਸਦ ਬਲਿਹਾਰ ਜਿਨ ਹਰ ਰਾਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।